City. Exit 579 from Highway 401 in Napanee. Quick Truck Lube, the one-stop shop. 519-622-0660 or quicktrucklube.com. QTL, because we care. Quick Truck Lube.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन call 905-874-7171.
रेडियो प्रोग्राम जिंदाबाद लेके हाजिर हाँ। हर संडे नूं दुपहरे एक तो दो इस प्रोग्राम विच गल्लां होणगियां तुहाडियां तुहाडे नाल ते तुहाडे विचार कम्युनिटी दियां गल्लां कम्युनिटी दे इशूज तुहाडे इशूज रोज दे इशू जिंदा दिली दियां गल्लां मैं हर संडे एक तो दो लेके आवांगा रेडियो जिंदाबाद।
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किदा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनटा विच लवो आर्मर इंश्योरेंस ब्रोकर्स 905-452-5127
ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ ਅੱਜ ਕੱਲ ਨਹੀਂ ਉਹ ਚੜਦਾ ਗੱਲ ਕੋਈ ਮਾੜੀ ਮੋਟੀ ਬਈ ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੈਡਾਂ ਕੁੱਤੇ ਖਾਂਦੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ ਜੋ ਦਿਲ ਦੇ ਨੇੜੇ ਉਹੀ ਉਹ ਸਾਰਦੇ ਬੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ सिर तो खिसक दिया कटन अखां च चुनिया सिर तो खिसक दिया आप मोड़ा ते खड़के पौंदे बातां इश्क दिया पई मुसीबत अक्सर ही ओ भज जांदे ओए जिना दे पैरी पाए महंगे जुत्ते वेखे ने मेलां वाले मेलां वाले खान गोलियां नींद दियां पुलियां वाले बिना मिसरे सुते वेखे ने मेलां वाले
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किदा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनटां विच लवो आर्मर इंश्योरेंस ब्रोकर्स 905-452-5127
निकी होंदी तू जवानी तक लुचिया नी मैनू सौ तेरी कदे भी नी सोचिया सी मैं निकी होंदी तू जवानी तक लुचिया नी मैनू सौ तेरी कदे भी नी सोचिया सी मैं मैनू दिल दे महल च रखण वाले मेरे सादे चुबारियां च तू वसदा ते मैं इन्नी ज्यादा खुश कदे होई ना जिन्ना मैनू तू रखदा इन्नी ज्यादा खुश कदे होई ना जिन्ना मैनू तू रखदा कला रेना चकदा ते मैं इन्नी ज्यादा खुश कदे होई ना जिन्ना मैनू तू रखदा इन्नी ज्यादा खुश कदे होई ना जिन्ना मैनू तू रखदा कुड़ी दी अख दा ते मैं इन्नी ज्यादा खुश कदे होई ना जिन्ना मैनू तू रखदा इन्नी ज्यादा खुश कदे होई ना जिन्ना मैनू तू रखदा
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘਾ ਜੀ ਆਇਆਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅੱਜ ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਨਿਊਜ਼ ਅਨੈਲਿਸਿਸ ਅਤੇ ਕੁਛ ਐਸੇ ਮੁੱਦੇ ਔਰ ਟੌਪਿਕਸ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਉੱਤੇ ਅੱਜ ਕੱਲ੍ਹ ਲਾਸਟ ਇੱਕ ਹਫ਼ਤੇ ਵਿੱਚ ਬਹੁਤ ਗੱਲਾਂ ਹੋਈਆਂ ਨੇ ਚਾਹੇ ਉਹ ਪਹਿਲੀ ਵਾਰ ਫੀਲਡ ਐਂਡ ਟਰੈਕ ਦੇ ਵਿੱਚ ਇੰਡੀਆ ਨੂੰ ਗੋਲਡ ਮੈਡਲ ਮਿਲਿਆ ਹੋਏ ਚਾਹੇ ਕਾਂਗਰਸ ਨੇ ਇੱਕ ਪਰਿਵਾਰ ਇੱਕ ਸੀਟ ਅਨਾਊਂਸ ਕੀਤੀ ਹੋਏ ਚਾਹੇ ਸੁਖਬੀਰ ਬਾਦਲ ਨੇ ਇੱਕ ਨਵਾਂ ਟੀ ਟਵੈਂਟੀ ਕ੍ਰਿਕਟ ਮੈਚ ਸ਼ੁਰੂ ਕੀਤਾ ਹੋਏ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਦੇ ਉੱਤੇ ਗੱਲ ਹੋਏਗੀ ਪ੍ਰਸ਼ਾਂਤ ਕਿਸ਼ੋਰ ਨੇ ਰਿਜ਼ਾਈਨ ਕੀਤਾ ਹੋਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਜੇ ਤੱਕ ਕੋਈ ਚਿਹਰਾ ਸੀ ਐੱਮ ਲਈ ਲੱਭ ਨਹੀਂ ਸਕੀ ਉਹਦੀ ਗੱਲ ਹੋਏ ਅਤੇ ਚਾਹੇ ਕੈਨੇਡਾ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਹੀ ਫੈਡਰਲ ਇਲੈਕਸ਼ਨ ਜਿਹੜੀਆਂ ਨੇ ਉਹ ਅਨਾਊਂਸ ਕੀਤੀਆਂ ਜਾਣੀਆਂ ਹੋਣ, ਇਹਨਾਂ ਸਾਰਿਆਂ ਉੱਤੇ ਗੱਲ ਕਰਾਂਗੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੂਬੇਦਾਰ ਨੀਰਜ ਚੋਪੜਾ, ਚਾਰ ਰਾਜਪੂਤਾਨਾ ਰਾਈਫਲ ਦੇ JCO ਨੇ, ਜੂਨੀਅਰ ਕਮਿਸ਼ਨ ਆਫਿਸਰ, ਉਹਨਾਂ ਨੇ ਇਤਿਹਾਸ ਰਚਿਆ ਔਰ ਆਪਣੇ ਹਿੱਸੇ ਵਿੱਚ ਇੱਕ ਹੋਰ ਗੋਲਡ ਮੈਡਲ ਜਿਹੜਾ ਉਹ ਪਾਇਆ ਔਰ ਪਹਿਲੀ ਵਾਰ ਇੰਡੀਆ ਨੂੰ ਫੀਲਡ ਐਂਡ ਟਰੈਕ ਦੇ ਵਿੱਚ ਓਲੰਪਿਕ ਦਾ ਗੋਲਡ ਦਵਾਇਆ। ਇਹ ਇਤਿਹਾਸ ਪਹਿਲੀ ਵਾਰ ਰਚਿਆ ਗਿਆ। ਸਵਰਗੀ ਫਲਾਇੰਗ ਸਿੱਖ ਮਿਲਖਾ ਸਿੰਘ, ਉਹਨਾਂ ਦਾ ਇਹ ਸੁਪਨਾ ਸੀਗਾ ਕਿ ਉਹਨਾਂ ਦੇ ਜੀਂਦਿਆਂ ਜੀ ਕਦੇ ਇੰਡੀਆ ਦੇ ਵਿੱਚ ਫੀਲਡ ਐਂਡ ਟਰੈਕ ਓਲੰਪਿਕ ਗੋਲਡ ਮੈਡਲ ਆਏ ਔਰ ਉਹਨਾਂ ਦੇ ਇਸ ਸਾਲ ਹੀ ਸਵਰਗਵਾਸ ਹੋਣ ਤੋਂ ਬਾਅਦ ਇਹ ਉਹਨਾਂ ਦਾ ਸੁਪਨਾ ਜਿਹੜਾ ਆ ਉਹ ਪੂਰਾ ਹੋਇਆ ਔਰ ਭਾਰਤ ਨੂੰ ਗੋਲਡ ਮੈਡਲ ਜਿਹੜਾ ਆ ਓਲੰਪਿਕਸ ਵਿੱਚ ਮਿਲਿਆ ਫੀਲਡ ਐਂਡ ਟਰੈਕ 'ਚ ਜੈਵਲਨ ਥਰੋ ਦੇ ਵਿੱਚ। ਇੱਥੇ ਸਾਨੂੰ ਦੱਸਣਾ ਜ਼ਰੂਰੀ ਬਣਦਾ ਹੈ ਕਿ ਸੂਬੇਦਾਰ ਨੀਰਜ ਚੋਪੜਾ ਪਾਣੀਪਤ ਦੇ ਲਾਗੇ ਇੱਕ ਪਿੰਡ ਦੇ ਕਿਸਾਨ ਦੇ ਬੱਚੇ ਨੇ, ਕਿਸਾਨ ਦਾ ਪੁੱਤਰ ਹੈ ਉਹ। ਜੈ ਜਵਾਨ ਜੈ ਕਿਸਾਨ ਉਹਨਾਂ ਦੇ ਉੱਤੇ ਲਾਗੂ ਹੁੰਦਾ ਔਰ 2016 ਦੇ ਵਿੱਚ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਸੀਗਾ ਐਜ਼ ਨੈਬ ਸੂਬੇਦਾਰ ਔਰ ਉਹਦੇ ਬਾਅਦ ਉਹਨਾਂ ਦੀ ਰੈਜੀਮੈਂਟ ਨੇ ਉਹਨਾਂ ਨੂੰ 5 ਸਾਲ ਲਈ ਜਰਮਨੀ ਦੇ ਵਿੱਚ ਟ੍ਰੇਨਿੰਗ ਲਈ ਭੇਜਿਆ ਔਰ ਆਪਣੀ ਕੋਸਟ ਦੇ ਉੱਤੇ। ਇੱਥੇ ਹੀ ਅਫਸੋਸ ਇਸ ਚੀਜ਼ ਦਾ ਵੀ ਹੈ ਕਿ ਬੇਸ਼ੱਕ ਉਹਨਾਂ ਨੇ ਕਾਮਨਵੈਲਥ ਗੇਮਸ, ਸਾਊਥ ਏਸ਼ੀਅਨ ਗੇਮਸ, ਏਸ਼ੀਅਨ ਗੇਮਸ, ਇਹਨਾਂ ਸਾਰਿਆਂ ਵਰਲਡ ਜੂਨੀਅਰ ਵਰਲਡ ਚੈਂਪੀਅਨਸ਼ਿਪ ਜਿਹੜੇ ਸੀਗੇ ਜੈਵਲ, ਉਹਨਾਂ 'ਚ ਗੋਲਡ ਮੈਡਲ ਹਾਸਲ ਕੀਤੇ, ਉਹਨਾਂ ਨੂੰ ਅਰਜਨ ਅਵਾਰਡ ਵੀ ਮਿਲਿਆ। ਮਗਰ ਅੱਜ ਵੀ ਜਿੱਥੇ ਅਸੀਂ ਇੱਕ ਪਾਸੇ ਉਹਨਾਂ ਦੇ ਗੋਲਡ ਮੈਡਲ ਦੀ ਖੁਸ਼ੀ ਮਨਾ ਰਹੇ ਹਾਂ, ਨਾਲ ਹੀ ਇਹ ਵੀ ਦੱਸਣਾ ਬਣਦਾ ਕਿ ਉਹਨਾਂ ਦੇ ਕੋਚ ਜਿਹੜੇ ਨੇ ਜਰਮਨ ਕੋਚ ਨੇ, ਉਹਨਾਂ ਨੇ ਬੜੇ ਓਪਨਲੀ ਮੀਡੀਆ ਦੇ ਵਿੱਚ ਆਪਣੀ ਇੰਟਰਵਿਊ ਦਿੰਦਿਆਂ ਇਹ ਦੱਸਿਆ ਕਿ ਸਰਕਾਰ ਵੱਲੋਂ ਜੋ ਫੈਸਿਲਿਟੀਜ਼, ਜੋ ਤਿਆਰੀਆਂ ਮਿਲਣੀਆਂ ਚਾਹੀਦੀਆਂ ਇਹੋ ਜਿਹੇ ਇੱਕ ਐਥਲੀਟ ਨੂੰ, ਜੋ ਉਹਨੂੰ ਡਾਈਟ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲਦੀ। ਇੱਥੇ ਹੀ ਆ ਕੇ ਬੜਾ ਅਫਸੋਸ ਹੁੰਦਾ ਹੈ ਕਿ ਜਿੱਥੇ ਅੱਜ ਗੋਲਡ ਮੈਡਲ ਜਿੱਤਿਆ ਅਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਪੋਰਟਸ ਮਿਨਿਸਟਰ, ਸਾਰਾ ਇੰਡੀਆ ਵਾਹਵਾਕਾਰ ਕਰ ਰਿਹਾ, ਜਿੱਥੇ ਕਿ ਅੱਜ ਹਰਿਆਣਾ ਸਰਕਾਰ ਦੇ ਜਿਹੜੇ CM ਨੇ ਹਰਿਆਣੇ ਦੇ, ਉਹਨਾਂ ਨੇ 6 ਕਰੋੜ ਉਹਨਾਂ ਨੂੰ ਅਨਾਊਂਸ ਵੀ ਕੀਤਾ। ਮਗਰ ਜਦੋਂ ਉਹਨਾਂ ਨੂੰ ਅਸਲੀ ਲੜਾਈ ਚੱਲ ਰਹੀ ਸੀਗੀ, ਜਦੋਂ ਉਹਨਾਂ ਨੂੰ ਅਸਲੀ ਮਿਹਨਤ ਉਹਨਾਂ ਦੀ ਲੱਗ ਰਹੀ ਸੀਗੀ, ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਸੀਗੀ, ਟ੍ਰੇਨਿੰਗ ਦੀ ਲੋੜ ਸੀਗੀ, ਉਸ ਟਾਈਮ ਸਪੋਰਟਸ ਅਥਾਰਟੀ ਆਫ ਇੰਡੀਆ ਔਰ ਗੌਰਮੈਂਟ, ਚਾਹੇ ਉਹ ਹਰਿਆਣੇ ਦੀ ਹੋਏ ਚਾਹੇ ਉਹ ਇੰਡੀਆ ਦੀ ਹੋਏ, ਉਹਨਾਂ ਨੇ ਉਹਨਾਂ ਦੀ ਸਪੋਰਟ ਨਹੀਂ ਕੀਤੀ। ਇਹ ਉਹਨਾਂ ਦੇ ਕੋਚ ਦਾ ਕਹਿਣਾ ਔਰ ਇਹ ਸਿਰਫ ਉਹਨਾਂ ਦੇ ਨਾਲ ਨਹੀਂ, ਇਹ ਸਾਨੂੰ ਪਤਾ ਕਿ ਭਾਰਤ ਦੇ ਵਿੱਚ ਚਾਹੇ ਉਹ ਸੈਨਿਕ ਹੋਣ, ਜਦੋਂ ਲੜਾਈ ਲੱਗਦੀ ਹੈ ਉਦੋਂ ਉਹਨਾਂ ਨੂੰ ਅਸੀਂ ਸਰਕਾਰ ਵੀ ਸਾਰੇ ਹੀਰੋ ਬਣਾ ਦਿੰਦੇ ਹਾਂ ਔਰ ਜਦੋਂ ਲੜਾਈ ਖਤਮ ਹੋ ਜਾਂਦੀ ਹੈ ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਕਿ ਉਹਨਾਂ ਦੀ ਪੈਨਸ਼ਨ ਉੱਤੇ, ਉਹਨਾਂ ਦੇ ਹੋਰ ਚੀਜ਼ਾਂ ਉੱਤੇ। ਸੇਮ ਐਥਲੀਟਸ ਦੇ ਨਾਲ ਹੁੰਦਾ, ਉਹਨਾਂ ਦੀ ਅੱਜ ਰੈਕੋਗਨਾਈਜੇਸ਼ਨ ਜਿਹੜੀ ਹੈ ਸੂਬੇਦਾਰ ਨੀਰਜ ਚੋਪੜਾ ਦੀ ਬਹੁਤ ਹੋ ਰਹੀ ਹੈ, ਉਹਨਾਂ ਨੂੰ ਪੁਰਸਕਾਰ ਵੀ ਮਿਲ ਸਕਦੇ ਨੇ, ਉਹਨਾਂ ਨੂੰ ਅਰਜੁਨ ਅਵਾਰਡ ਵੀ ਮਿਲਿਆ ਹੋਇਆ। ਮਗਰ ਆਰਥਿਕ ਸਥਿਤੀ ਜਿੱਥੋਂ ਤੱਕ ਕਿਹਾ ਜਾਏ, ਜਿੱਥੋਂ ਤੱਕ ਉਹਨਾਂ ਦੀ ਡਾਈਟ ਦੀ ਗੱਲ ਕੀਤੀ ਜਾਏ, ਉਹਨਾਂ ਨੂੰ ਫੈਸਿਲਿਟੀ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਉਹ ਸਰਕਾਰ ਵੱਲੋਂ ਨਹੀਂ ਮਿਲਦੀਆਂ। ਇਸੇ ਕਾਰਨ ਅੱਜ ਅਸੀਂ ਇੰਨੀ ਵਰਲਡ ਦੀ ਦੂਜੇ ਨੰਬਰ ਦੀ ਆਬਾਦੀ ਹੋਣ ਦੇ ਕਾਰਨ ਦੇ ਬਾਵਜੂਦ ਵੀ ਜਿਹੜਾ ਸਿਰਫ ਇੱਕ ਗੋਲਡ ਮੈਡਲ ਜਿਹੜਾ ਆ ਉਹ ਜਿੱਤ ਸਕੇ ਹਾਂ ਪਹਿਲੀ ਵਾਰ ਆਪਣੇ ਇਤਿਹਾਸ 'ਚ ਫੀਲਡ ਐਂਡ ਟਰੈਕ ਦੇ ਵਿੱਚ, ਜਦਕਿ ਉੱਥੇ ਟੈਲੈਂਟ ਜਿਹੜਾ ਆ ਸੂਬੇਦਾਰ ਨੀਰਜ ਚੋਪੜਾ ਵਰਗੇ ਸ਼ਾਇਦ ਬਹੁਤ ਨੀਰਜ ਚੋਪੜਾ ਇੰਡੀਆ ਦੇ ਵਿੱਚ ਹੋਣਗੇ, ਮਗਰ ਉਹਨਾਂ ਨੂੰ ਫੈਸਿਲਿਟੀ ਦੀ ਕਮੀ ਕਾਰਨ, ਪੈਸੇ ਦੀ ਕਮੀ ਕਾਰਨ, ਡਾਈਟ ਦੀ ਕਮੀ ਕਾਰਨ, ਕੋਚਿੰਗ ਦੀ ਕਮੀ ਕਾਰਨ ਜਿਹੜਾ ਆ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਔਰ ਅਸੀਂ ਹਮੇਸ਼ਾ ਗੋਲਡ ਮੈਡਲਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਸੋ ਇਹ ਜਿਹੜੇ ਆ ਸਿਚੁਏਸ਼ਨ ਹੈ ਉਹਨਾਂ ਦੀ, ਉਹਨਾਂ ਨੂੰ ਫੌਜ ਵੱਲੋਂ ਵਿਸ਼ੇਸ਼ ਸੇਵਾ ਮੈਡਲ VSM ਜਿਹੜਾ ਉਹ ਵੀ ਆਲਰੇਡੀ ਮਿਲਿਆ ਹੋਇਆ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਉਹਨਾਂ ਨੂੰ ਪੁਰਸਕਾਰ ਜਿਹੜੇ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਉਹ ਫੌਜ ਵੀ ਦੇਵੇਗੀ ਔਰ ਭਾਰਤ ਸਰਕਾਰ ਜਿਹੜੀ ਹੈ ਉਹ ਵੀ ਉਹਨਾਂ ਨੂੰ ਸਨਮਾਨਿਤ ਕਰੇਗੀ। ਔਰ ਐਸੇ ਹੋਣਹਾਰ ਜਿਹੜੇ ਸਾਡੇ ਫੌਜੀ ਨੇ, ਹੋਣਹਾਰ ਭਾਰਤੀ ਨੇ, ਉਹਨਾਂ 'ਤੇ ਸਾਨੂੰ ਬੜਾ ਮਾਣ ਹੈ ਔਰ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ, ਖਾਸ ਤੌਰ 'ਤੇ ਇੱਕ ਫੌਜੀ ਹੋਣ ਦੇ ਨਾਤੇ ਕਿ ਉਹਨਾਂ ਨੇ ਬਹੁਤ ਵੱਡਾ ਇੱਕ ਮੁਕਾਮ ਜਿਹੜਾ ਆ ਉਹ ਹਾਸਲ ਕੀਤਾ ਇੰਡੀਅਨ ਆਰਮੀ ਲਈ, ਭਾਰਤ ਲਈ, ਹਰਿਆਣੇ ਲਈ, ਆਪਣੇ ਮਾਂ ਬਾਪ ਲਈ ਔਰ ਖਾਸ ਤੌਰ 'ਤੇ ਕਿਸਾਨਾਂ ਲਈ ਜਿਹਦੇ ਉਹ ਬੱਚੇ ਨੇ। ਔਰ ਇਹ ਚੀਜ਼ ਜਿਹੜੀ ਆ ਉਹ ਅੱਜ ਸਾਡਾ ਸਾਰਿਆਂ ਦਾ, ਇੰਡੋ ਕਨੇਡੀਅਨਸ ਦਾ, ਜਿੱਥੇ ਜਿੱਥੇ ਵੀ NRIs ਨੇ ਉਹਨਾਂ ਦਾ ਇਹ ਚੀਜ਼ ਜਿਹੜਾ ਸਿਰ ਉਹਨਾਂ ਦਾ ਉੱਪਰ ਹੋਇਆ। ਨਿਊਜ਼ ਅਨੈਲਿਸਿਸ ਵਿੱਚ ਸਾਡੇ ਸੁਣਨ ਵਾਲੇ ਸ਼ੋਤੇ ਜਿਹੜੇ ਆ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਆਪਣਾ ਵਿਚਾਰ ਦੇਣਾ ਹੋਏ ਔਰ ਸਾਡੇ ਨਾਲ ਸਟੂਡੀਓ 'ਚ ਗੱਲ ਕਰਨੀ ਹੋਏ ਤਾਂ ਜ਼ਰੂਰ ਸਟੂਡੀਓ ਦਾ ਨੰਬਰ ਜਿਹੜਾ ਉਹਨੂੰ ਨੋਟ ਕਰ ਲਓ 416-1717-78 ਸਾਡਾ ਸਟੂਡੀਓ ਦਾ ਨੰਬਰ ਹੈ 416-620-1778 ਉਹਦੇ 'ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਇੱਥੇ ਜਿੱਥੇ ਅਸੀਂ ਗੱਲ ਅੱਜ ਓਲੰਪਿਕ ਦੇ ਗੋਲਡ ਦੀ ਕਰ ਰਹੇ ਹਾਂ ਉੱਥੇ ਨਾਲ ਇਹ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਜਿੱਥੇ ਕਿ ਇੱਕ ਅੱਜ ਉਹ ਫੌਜੀ ਨੇ ਔਰ ਉਹਨਾਂ ਦਾ ਇਸ ਚੀਜ਼ ਦੇ ਨਾਲ ਜੋੜਿਆ ਜਾ ਰਿਹਾ ਕਿ ਆਰਮੀ ਦੇ ਇੱਕ ਸੂਬੇਦਾਰ ਨੇ ਉਹਨਾਂ ਨੇ ਇੰਡੀਆ ਦੀ ਨੀਜ਼ ਬਣਾਈ ਹੈ। ਨਾਲ ਹੀ ਇੱਥੇ ਅਫਸੋਸ ਹੁੰਦਾ ਕਿ ਅਜੇ ਪਿਛਲੇ 5 ਸਾਲ ਤੋਂ ਜਿੰਨੇ ਵੀ ਰਿਟਾਇਰਡ ਸੈਨਿਕ ਨੇ ਉਹ ਇੱਕ ਵਨ ਮੈਨ ਵਨ ਰੈਂਕ ਵਨ ਪੈਨਸ਼ਨ ਦੀ ਜੰਤਰ ਮੰਤਰ 'ਤੇ ਲੜਾਈ ਜਿਹੜੀ ਆ ਉਹ ਲੜ ਰਹੇ ਨੇ। 5 ਸਾਲ ਹੋ ਗਏ ਨੇ ਅਜੇ ਤੱਕ ਸਰਕਾਰ ਨੇ ਉਹਨਾਂ ਦੇ ਕੋਈ ਵੀ ਫੈਸਲਾ ਨਹੀਂ ਦਿੱਤਾ, ਇੱਥੋਂ ਤੱਕ ਕਿ ਉਹਨਾਂ 'ਤੇ ਲਾਠੀਚਾਰਜ ਵੀ ਹੋਏ ਨੇ। ਸੋ ਇੱਕ ਪਾਸੇ ਜਿੱਥੇ ਅਸੀਂ ਅੱਜ ਹਰ ਤਰ੍ਹਾਂ ਜਿਹੜੀ ਹੈ ਉਹ ਇੱਕ ਗੋਲਡ ਮੈਡਲ ਦੇ ਕਾਰਨ ਫੌਜ ਦੀ ਪ੍ਰਸ਼ੰਸਾ ਕਰ ਰਹੇ ਹਾਂ, ਉਹਨਾਂ ਦੀ ਰੈਂਕ ਦੀ ਪ੍ਰਸ਼ੰਸਾ ਕਰ ਰਹੇ ਹਾਂ, ਉਹਨਾਂ ਦੇ ਗੋਲਡ ਮੈਡਲ ਦੀ ਪ੍ਰਸ਼ੰਸਾ ਕਰ ਰਹੇ ਹਾਂ, ਉੱਥੇ ਹੀ ਸਾਡੇ ਜਿਹੜੀਆਂ ਦੋਹਰੀਆਂ ਨੀਤੀਆਂ ਨੇ ਜਿੱਥੇ ਅਸੀਂ ਇੱਕ ਕਿਸਾਨ ਦਾ ਬੱਚਾ ਹੈ ਹਰਿਆਣੇ ਦਾ ਔਰ ਉੱਥੋਂ ਦੇ ਲੋਕ ਜਿਹੜੇ ਆ ਉਹ ਕਿਸਾਨ ਮੋਰਚੇ ਦੇ ਵਿੱਚ ਵੀ ਇਨਵੋਲਵ ਨੇ। ਸੋ ਇੱਕ ਪਾਸੇ ਸਰਕਾਰ ਜਿਹੜੀ ਹੈ ਉਹਦਾ ਰਵੱਈਆ ਇਹੋ ਜਿਹਾ ਕਿਸਾਨਾਂ ਲਈ ਹੁੰਦਾ, ਦੂਸਰੇ ਪਾਸੇ ਕਿਸਾਨ ਦਾ ਬੇਟਾ ਜਿਹੜਾ ਅੱਜ ਓਲੰਪਿਕ ਗੋਲਡ ਮੈਡਲ ਜਿੱਤਦਾ ਪਿੰਡ ਤੋਂ ਹੈ, ਇੱਕ ਪਾਸੇ ਉਹ ਫੌਜੀ ਹੈ ਔਰ ਫੌਜ ਦੇ ਲੋਕ ਜਿਹੜੇ ਉਹ ਵੀ ਵਨ ਰੈਂਕ ਵਨ ਪੈਨਸ਼ਨ ਲਈ ਉੱਥੇ ਬੈਠੇ ਨੇ, 4-5 ਸਾਲ ਤੋਂ ਲਗਾਤਾਰ ਉਹ ਜ਼ੋਰ ਲਾ ਰਹੇ ਨੇ, ਉਹਨਾਂ ਦੇ ਉੱਤੇ ਵੀ ਲਾਠੀਚਾਰਜ ਕੀਤਾ ਜਾ ਰਿਹਾ। ਅਤੇ ਸਾਨੂੰ ਜ਼ਰੂਰ ਇਹ ਸੋਚਣ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਸਾਡੀਆਂ ਗਵਰਨਮੈਂਟ ਪੋਲਿਸੀਜ਼ ਜਿਹੜੀਆਂ ਨੇ ਉਹ ਸਾਡੇ ਚਾਹੇ ਸੈਨਿਕ ਹੋਣ ਚਾਹੇ ਉਹ ਸਾਡੇ ਸਪੋਰਟਸਮੈਨ ਨੇ ਉਹਨਾਂ ਲਈ ਸਹੀ ਨਹੀਂ ਨੇ। ਜਦੋਂ ਉਹ ਰਾਈਜ਼ ਕਰ ਜਾਂਦੇ ਨੇ ਉਦੋਂ ਉਹਨਾਂ ਨੂੰ ਸਾਰੇ ਹੀਰੋ ਬਣਾ ਦਿੰਦੇ ਨੇ, ਜਿਵੇਂ ਅੱਜ ਸੂਬੇਦਾਰ ਨੀਰਜ ਚੋਪੜਾ ਜਿਹੜੇ ਨੇ ਉਹ ਇੰਡੀਆ ਦੇ ਹੀਰੋ ਨੇ ਔਰ ਆਉਣ ਵਾਲੇ ਸਮੇਂ ਲਈ ਉਹ ਜਿਵੇਂ ਫਲਾਇੰਗ ਸਿੱਖ ਮਿਲਖਾ ਸਿੰਘ ਜਿਹੜੇ ਉਹਨਾਂ ਦਾ ਨਾਂ ਇਤਿਹਾਸ ਵਿੱਚ ਚੱਲਦਾ ਰਿਹਾ, ਇਹਨਾਂ ਦਾ ਨਾਂ ਵੀ ਉਸੇ ਤਰ੍ਹਾਂ ਸੁਨਹਿਰੇ ਅੱਖਰਾਂ ਦੇ ਵਿੱਚ ਚੱਲੇਗਾ ਜਿਵੇਂ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਚੱਲਿਆ। ਸੋ ਉਮੀਦ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਜ਼ਰੂਰ ਇਹਦੇ ਤੋਂ ਲੈਸਨ ਲਏਗੀ, ਜ਼ਰੂਰ ਕੁਛ ਨਾ ਕੁਛ ਉਹਨਾਂ ਲਈ ਔਰ ਦੂਸਰੇ ਐਸੇ ਨਵੇਂ ਐਥਲੀਟ ਜਿਹੜੇ ਨੇ ਉਹਨਾਂ ਦੀ ਧਿਆਨ ਰੱਖੇਗੀ, ਕਿਉਂਕਿ ਅਦਰਵਾਈਜ਼ ਅਸੀਂ ਚਾਈਨਾ ਦੇ ਨਾਲ ਜੇ ਅਸੀਂ ਵੇਖੀਏ, ਅਸੀਂ ਕੈਨੇਡਾ ਦੇ ਨਾਲ ਵੀ ਵੇਖੀਏ, ਸਾਡੀ ਪਰ ਇੰਡੀਆ ਦੀ ਪਾਪੂਲੇਸ਼ਨ ਆਲਮੋਸਟ 1/6 ਇੱਕ 6ਵਾਂ ਹਿੱਸਾ ਹੈ ਕੈਨੇਡਾ ਦੀ ਪਾਪੂਲੇਸ਼ਨ ਹੈ, ਮਗਰ ਜੇ ਅਸੀਂ ਕੱਲ੍ਹ ਤੱਕ ਦੀ ਗੱਲ ਕਰੀਏ ਤਾਂ ਕੈਨੇਡਾ ਨੇ 6 ਗੋਲਡ 6 ਸਿਲਵਰ 11 ਬਰੋਂਜ਼ 23 ਮੈਡਲ ਜਿੱਤ ਚੁੱਕੇ ਨੇ ਕੈਨੇਡਾ ਦੇ ਲੋਕ, ਕੈਨੇਡਾ ਦੇ ਸਪੋਰਟਸਮੈਨ। ਔਰ ਇੰਨੇ ਸਾਲਾਂ ਬਾਅਦ ਜਿਹੜਾ ਜਦੋਂ ਦਾ ਭਾਰਤ ਆਜ਼ਾਦ ਹੋਇਆ ਪਹਿਲਾ ਗੋਲਡ ਮੈਡਲ ਜਿਹੜਾ ਫੀਲਡ ਟਰੈਕ 'ਚ ਮਿਲਿਆ। ਸੋ ਇੱਥੋਂ ਜਿਹੜਾ ਆ ਸਾਨੂੰ ਜ਼ਰੂਰ ਪਤਾ ਲੱਗਦਾ ਕਿ ਸਾਡੀਆਂ ਸਰਕਾਰ ਜਿਹੜੀ ਹੈ ਉਹਨੂੰ ਪ੍ਰਾਇਮਰੀ ਸਕੂਲਾਂ 'ਤੇ ਛੋਟੇ ਹੁੰਦਿਆਂ ਹੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਫੈਸਿਲਿਟੀਜ਼ ਦੇਣੀਆਂ ਚਾਹੀਦੀਆਂ, ਉੱਥੇ ਸਕੇਟਿੰਗ ਟਰੈਕ ਬਣਾਉਣੇ ਚਾਹੀਦੇ ਨੇ, ਬਾਸਕਟਬਾਲ ਕੋਰਟ ਬਣਾਉਣੇ ਚਾਹੀਦੇ ਨੇ, ਸਵਿਮਿੰਗ ਪੂਲ ਬਣਾਉਣੇ ਚਾਹੀਦੇ ਨੇ, ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਇੰਨਾ ਜ਼ਿਆਦਾ ਸਾਡੇ ਕੋਲ ਟੈਲੈਂਟ ਹੈ ਦੁਨੀਆ ਦੇ ਵਿੱਚ, ਅਗਰ ਸਭ ਤੋਂ ਯੰਗੈਸਟ ਪਾਪੂਲੇਸ਼ਨ ਕਿਸੇ ਦੇਸ਼ ਦੀ ਹੈ ਉਹ ਇੰਡੀਆ ਹੈ। ਇੰਡੀਆ ਦੀ ਜਿਹੜੀ ਵੱਡੀ ਸਟਰੈਂਥ ਹੈ ਉਹ ਯੂਥ ਹੈ, ਯੰਗ ਪਾਪੂਲੇਸ਼ਨ ਜਿਹੜੀ ਹੈ ਉਹ ਉਹਨਾਂ ਦੀ ਸਟਰੈਂਥ ਹੈ, ਮਗਰ ਕਿਉਂਕਿ ਕਰਪਸ਼ਨ ਬਹੁਤ ਹੈ, ਕਿਉਂਕਿ ਨੀਤੀਆਂ ਜਿਹੜੀਆਂ ਨੇ ਉਹ ਕਮਜ਼ੋਰ ਨੇ, ਲੋਕਾਂ ਨੂੰ ਖੁਸ਼ ਕਰਨ ਵਾਲੀਆਂ ਨੇ, ਲੌਂਗ ਟਰਮ ਜਿਹੜੀਆਂ ਨੇ ਪਲੈਨਿੰਗ ਜਿਹੜੀ ਆ ਉਹ ਬੜੀ ਪੂਅਰ ਹੈ। ਇਸ ਕਾਰਨ ਅਜੇ ਵੀ ਅਸੀਂ ਉਸੇ ਲੈਵਲ 'ਤੇ ਖੜ੍ਹੇ ਹਾਂ ਕਿ ਅਸੀਂ ਆਪਣੇ ਪਲੇਅਰਸ, ਆਪਣੇ ਐਥਲੀਟ ਵਰਲਡ ਲੈਵਲ ਦੇ ਉੱਤੇ ਨਹੀਂ ਪ੍ਰੋਡਿਊਸ ਕਰ ਸਕਦੇ। ਔਰ ਅਸੀਂ ਅਗਰ ਜੇ ਪਿਛਲੇ ਕੁਛ ਗੋਲਡ ਮੈਡਲ ਦੀ ਗੱਲ ਕੀਤੀ ਜਾਏ ਜਾਂ ਮੈਡਲ ਦੀ ਗੱਲ ਕੀਤੀ ਜਾਏ ਇੰਡੀਆ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਐਥਲੀਟਸ ਨੇ, ਚਾਹੇ ਉਹ ਬਾਕਸਿੰਗ ਦੇ ਵਿੱਚ ਨੇ, ਚਾਹੇ ਉਹ ਰੋਇੰਗ ਦੇ ਵਿੱਚ ਨੇ, ਚਾਹੇ ਉਹ ਇਕੁਇਸਟੇਰੀਅਨ ਦੇ ਵਿੱਚ ਨੇ, ਚਾਹੇ ਗੋਲਫ ਦੇ ਵਿੱਚ ਨੇ, ਉਹਨਾਂ ਦਾ ਸੰਬੰਧ ਜਿਹੜਾ ਆ ਉੱਥੋਂ ਦੀ ਫੌਜ ਦੇ ਨਾਲ ਹੈ। ਸੋ ਕੁਐਸਚਨ ਇੱਥੇ ਆਉਂਦਾ ਹੈ ਕਿ ਜੇ ਇੱਕ ਭਾਰਤੀ ਸੈਨਾ ਜਿਹੜੀ ਹੈ, ਡਿਫੈਂਸ ਫੋਰਸਿਸ ਜਿਹੜੀਆਂ ਨੇ, ਉਹ ਆਪਣੇ ਐਥਲੀਟ ਤਿਆਰ ਕਰ ਸਕਦੀਆਂ ਨੇ, ਅਤੇ ਬਾਹਰ ਗੌਰਮੈਂਟ ਜਿਹੜੀ ਹੈ ਉਹ ਇਹਦੇ ਉੱਤੇ ਕਿਉਂ ਨਹੀਂ ਐਸੀਆਂ ਨੀਤੀਆਂ ਬਣਾਉਂਦੀ? ਹਰ ਸਟੇਟ ਦੇ ਵਿੱਚ ਸਪੋਰਟਸ ਮਿਨਿਸਟਰ ਹੈ, ਉਹ ਕੀ ਕਰਦੇ ਨੇ? ਇਹਦੇ ਉੱਤੇ ਜ਼ਰੂਰ ਉੱਥੋਂ ਦੇ ਲੋਕਾਂ ਨੂੰ ਸਵਾਲ ਕਰਨਾ ਚਾਹੀਦਾ। ਔਰ ਇਹ ਜਿੰਨਾ ਚਿਰ ਤੱਕ ਕਰਪਸ਼ਨ ਔਰ ਜਿੰਨਾ ਚਿਰ ਤੱਕ ਸਵਾਲ ਲੋਕ ਨਹੀਂ ਕਰਨਗੇ, ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਛੋਟੀ ਚੀਜ਼ ਜਿਹੜੀ ਆ, ਅੱਜ ਬੇਸ਼ੱਕ ਸਾਡੇ ਲਈ ਗੋਲਡ ਮੈਡਲ ਆਇਆ, ਮਗਰ ਇੱਕ ਗੋਲਡ ਮੈਡਲ ਏਡੇ ਵੱਡੇ ਕੰਟਰੀ ਲਈ ਬਹੁਤ ਛੋਟੀ ਚੀਜ਼ ਹੈ। ਚਾਈਨਾ ਨੰਬਰ 1 ਹੈ ਇਸ ਵੇਲੇ ਗੋਲਡ ਟੈਲੀ ਦੇ ਵਿੱਚ, ਅਸੀਂ ਨੰਬਰ 2 ਹੈ ਪਾਪੂਲੇਸ਼ਨ ਦੇ ਵਿੱਚ। ਆਲਮੋਸਟ ਚਾਈਨਾ ਦੀ ਪਾਪੂਲੇਸ਼ਨ ਜਿੰਨੇ ਬਣ ਰਹੇ ਹਾਂ। ਅਗਰ ਇੱਕ ਕੰਟਰੀ ਚਾਈਨਾ ਵਰਗਾ ਜਿਹੜਾ ਆ ਉਹ ਇੰਨੇ ਗੋਲਡ ਮੈਡਲ ਜਿੱਤ ਸਕਦਾ, ਅਮਰੀਕਾ ਵਰਗੇ ਡਿਵੈਲਪ ਕੰਟਰੀਜ਼ ਨੂੰ ਅੱਗੇ ਪਿੱਛੇ ਛੱਡ ਸਕਦਾ। ਸੋ ਇੰਡੀਆ ਨੂੰ ਕੀ ਕਮੀ ਹੈ? ਸ਼ਾਇਦ ਕਮੀ ਜਿਹੜੀ ਹੈ ਉਹ ਇਰਾਦੇ ਔਰ ਨੀਤੀਆਂ ਦੀ ਹੈ, ਔਰ ਕਰਪਸ਼ਨ ਜਿਹੜੀ ਆ ਮੇਨ ਇੱਕ ਕਾਰਨ। ਜਿੱਥੇ ਅਸੀਂ ਕਰਪਸ਼ਨ ਦੀ ਗੱਲ ਕਰ ਰਹੇ ਹਾਂ, ਨਾਲ ਹੀ ਇੱਥੇ ਗੱਲ ਇਹ ਵੀ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਐਸੇ ਹਾਲਾਤ ਬਣ ਚੁੱਕੇ ਨੇ ਔਰ ਜਿਹਦੇ 'ਤੇ ਹਾਸਾ ਵੀ ਆਉਂਦਾ ਔਰ ਜਿਹਦੇ 'ਤੇ ਅਫਸੋਸ ਵੀ ਹੁੰਦਾ, ਔਰ ਸਵਾਲ ਪੰਜਾਬ ਦੇ ਵੋਟਰ ਉੱਤੇ ਜਿਹੜਾ ਆ ਉਹ ਖੜ੍ਹਾ ਹੋ ਜਾਂਦਾ। ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਆਉਂਦੇ ਨੇ ਔਰ 300 ਯੂਨਿਟ ਜਿਹੜੀ ਆ ਫ੍ਰੀ ਜਿਹੜੀ ਆ ਉਹਦੀ ਅਨਾਊਂਸਮੈਂਟ ਕਰ ਜਾਂਦੇ ਨੇ। ਇਹ ਬੜੀ ਵੱਡੀ ਅਨਾਊਂਸਮੈਂਟ ਲੱਗਦੀ ਹੈ, ਮਗਰ ਜਿੱਥੇ ਭਗਵੰਤ ਮਾਨ ਜੀ ਨੇ ਆਪ ਹੀ ਉਹਨਾਂ ਨੂੰ ਸਵਾਲ ਕੀਤਾ ਸੀਗਾ ਕਿ ਜੇ 301 ਹੋ ਜਾਏਗੀ ਤਾਂ ਕੀ 300 ਯੂਨਿਟ ਮਾਫ਼ ਹੋਣਗੇ, ਤਾਂ ਉਹਨਾਂ ਨੇ ਕਿਹਾ ਸੀਗਾ ਨਹੀਂ, ਤਦ ਬਿੱਲ ਜਿਹੜਾ 301 ਦਾ ਆਏਗਾ। ਹੁਣ ਕੁਛ ਦੇਰ ਬਾਅਦ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੇਨ ਲੀਡਰ ਰਹੇ ਨੇ ਸੁਖਬੀਰ ਬਾਦਲ, ਡਿਪਟੀ ਸੀਐਮ ਵੀ ਸੀਗੇ ਪੰਜਾਬ ਦੇ, ਔਰ ਉਹਨਾਂ ਨੇ ਅਨਾਊਂਸਮੈਂਟ ਕਰਤੀ ਹੈ। ਉਹਨਾਂ ਨੇ ਇੱਕ ਹੋਰ ਅਨਾਊਂਸਮੈਂਟ ਕਰਤੀ, ਉਹਨਾਂ ਨੇ ਕਹਿਤਾ ਹੈ ਕਿ ਅਸੀਂ 400 ਯੂਨਿਟ ਤੱਕ ਜਿਹੜਾ ਆ ਉਹ ਫ੍ਰੀ ਕਰਾਂਗੇ। ਕਦੀ ਕਦੀ ਬੜਾ ਅਫਸੋਸ ਹੁੰਦਾ ਜਦੋਂ ਤੁਸੀਂ ਗੌਰ ਨਾਲ ਇਹ ਚੀਜ਼ਾਂ ਵੇਖਦੇ ਹੋ, ਅਤੇ ਇਹ ਇਵੇਂ ਲੱਗ ਰਿਹਾ ਜਿਵੇਂ T20 ਦਾ ਮੈਚ ਚੱਲ ਰਿਹਾ ਹੋਵੇ, ਜਿਵੇਂ ਕ੍ਰਿਕਟ ਦਾ ਮੈਚ ਚੱਲ ਰਿਹਾ ਹੈ ਕਿ ਇੱਕ ਬੈਟਸਮੈਨ ਨੇ ਅਗਰ ਚੌਕਾ ਮਾਰਿਆ ਤਾਂ ਦੂਸਰੇ ਨੇ ਚੌਕਾ ਨਹੀਂ ਛਿੱਕਾ ਮਾਰਨਾ, ਮਗਰ ਇਹ ਚੌਕੇ ਛਿੱਕੇ ਜਿਹੜੇ ਆ ਇਹ ਪੰਜਾਬ ਦੇ ਵੋਟਰ ਨਾਲ ਵੱਜ ਰਹੇ ਨੇ। ਵੱਡੀਆਂ ਵੱਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਵੱਡੀਆਂ ਵੱਡੀਆਂ ਅਨਾਊਂਸਮੈਂਟ ਜਿਹੜੀਆਂ ਨੇ ਉਹ ਇਵੇਂ ਕੀਤੀਆਂ ਜਾ ਰਹੀਆਂ ਨੇ ਕਿ ਇੱਕ ਅਗਰ 300 ਯੂਨਿਟ ਫ੍ਰੀ ਕਰੇਗਾ ਤਾਂ ਦੂਸਰਾ 400 ਯੂਨਿਟ ਫ੍ਰੀ ਕਰੇਗਾ। ਮਗਰ ਇਹ ਕੋਈ ਵੀ ਨਹੀਂ ਦੱਸ ਰਿਹਾ ਕਿ ਉਹ 400 ਯੂਨਿਟ ਜਿਹੜੀ ਹੈ ਉਹਨੂੰ ਫ੍ਰੀ ਜਿਹੜੀ ਹੈ ਕਿਵੇਂ ਕਰਨਾ, ਕਿਵੇਂ ਹੋਏਗੀ, ਉਹਦੀ ਪਾਲਿਸੀ ਕੀ ਹੋਏਗੀ, ਉਹਦੇ ਪਿੱਛੇ ਉਹ ਪੈਸਾ ਕਿੱਥੋਂ ਆਏਗਾ, ਉਹ ਬਿਜਲੀ ਐਕਸਟਰਾ ਜਿਹੜੀ ਆਉਣੀ ਹੈ ਉਹ ਕਿੱਥੋਂ ਆਏਗੀ, ਕਿਵੇਂ ਫ੍ਰੀ ਕੀਤੀ ਜਾਏਗੀ। 6 ਮਹੀਨੇ ਅਜੇ ਇਲੈਕਸ਼ਨ ਨੂੰ ਬਚੇ ਨੇ, ਮਗਰ ਜੋ ਹਾਲਾਤ ਇਸ ਵੇਲੇ ਪੰਜਾਬ ਦੀ ਪੋਲੀਟਿਕਸ ਦੇ ਹੋ ਚੁੱਕੇ ਨੇ, ਉਹਦੇ ਵਿੱਚ 4 ਟੀਮਾਂ ਜਿਹੜੀਆਂ ਖੇਡ ਰਹੀਆਂ ਨੇ, ਇਵੇਂ ਲੱਗ ਰਿਹਾ ਕਿ ਇਹ ਇੱਕ T20 ਦਾ ਵਰਲਡ ਕੱਪ ਚੱਲ ਰਿਹਾ। 4 ਟੀਮਾਂ ਸੈਮੀਫਾਈਨਲ 'ਚ ਨੇ, ਜਿਨ੍ਹਾਂ 'ਚ ਇੱਕ ਟੀਮ ਜਿਹੜੀ ਹੈ ਉਹ ਹੈ ਕੈਪਟਨ ਅਮਰਿੰਦਰ ਸਿੰਘ, ਇੱਕ ਟੀਮ ਜਿਹੜੀ ਹੈ ਉਹ ਹੈ ਨਵਜੋਤ ਸਿੰਘ ਸਿੱਧੂ, ਇੱਕ ਟੀਮ ਜਿਹੜੀ ਹੈ ਉਹ ਹੈ ਆਮ ਆਦਮੀ ਪਾਰਟੀ, ਔਰ ਚੌਥੀ ਟੀਮ ਜਿਹੜੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ BSP ਕੰਬੀਨੇਸ਼ਨ। ਹਰੇਕ ਲੀਡਰ ਜਿਹੜਾ ਆ ਉਹ ਵੱਡੀ ਤੋਂ ਵੱਡੀ ਅਨਾਊਂਸਮੈਂਟ ਕਰ ਰਿਹਾ। 300 ਯੂਨਿਟ ਫ੍ਰੀ ਸੀਗੀ ਆਮ ਆਦਮੀ ਪਾਰਟੀ ਨੇ ਕੀਤੀ, 400 ਹੁਣ ਅਕਾਲੀ ਦਲ ਨੇ ਕਰਤੀ ਹੈ। ਹੁਣ ਸਵਾਲ ਇਹ ਆ ਗਿਆ ਕਿ ਹੁਣ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਅਗਰ ਲੀਡਰ ਜਾ ਕੇ ਲੋਕਾਂ ਨੂੰ ਇਹ ਕਹੇਗਾ ਅਸੀਂ ਤੁਹਾਡੇ ਲਈ 300 ਯੂਨਿਟ ਫ੍ਰੀ ਕੀਤੀ ਹੈ, ਅਤੇ ਲੋਕ ਕਹਿਣਗੇ, ਵੋਟਰ ਕਹੇਗਾ ਜੀ ਅਕਾਲੀ ਦਲ ਨੇ 400 ਕੀਤੀ ਹੈ। ਹੁਣ ਨਵਜੋਤ ਸਿੰਘ ਸਿੱਧੂ ਜਾਂ ਕੈਪਟਨ ਸਾਹਿਬ ਹੋ ਸਕਦੇ ਨੇ ਕਹਿਣ ਵੀ 500 ਯੂਨਿਟ ਫ੍ਰੀ ਕਰਾਂਗੇ, ਸਿੱਧੂ ਸਾਹਿਬ ਕਹਿਣਗੇ 600 ਯੂਨਿਟ ਫ੍ਰੀ ਕਰਾਂਗੇ, ਫਿਰ ਆਮ ਆਦਮੀ ਪਾਰਟੀ ਕਹੇਗੀ 700। ਅਤੇ ਕਿਤੇ ਨਾ ਕਿਤੇ ਇਵੇਂ ਲੱਗ ਰਿਹਾ ਕਿ ਇਸ ਵਾਰੀ ਅੱਗੇ ਇਹ ਨਹੀਂ ਹੈ ਕਿ ਅੱਗੇ ਫ੍ਰੀ ਚੀਜ਼ਾਂ ਨਹੀਂ ਦਿੱਤੀਆਂ ਗਈਆਂ, ਸਕੀਮਾਂ ਨਹੀਂ ਸੀਗੀਆਂ, ਮਗਰ ਜਿਵੇਂ ਦੀ ਹਾਲਾਤ ਅੱਜ ਬਣੇ ਹੋਏ ਨੇ ਪੰਜਾਬ ਦੇ ਵਿੱਚ, ਜੋ ਹੋਣ ਵਾਲੀ ਸਿਚੁਏਸ਼ਨ ਇਹ ਹੈ ਕਿ ਪੰਜਾਬ ਦੇ ਵੋਟਰ ਦਾ ਜਿੰਨਾ ਬੇਵਕੂਫ਼ 2022 ਦੀ ਇਲੈਕਸ਼ਨ ਵਿੱਚ ਬਣਾਇਆ ਜਾਏਗਾ, ਜਿੰਨੀਆਂ ਗਰੰਟੀਆਂ ਲੀਡਰ 2022 ਦੀਆਂ ਇਲੈਕਸ਼ਨ ਲਈ ਦੇਣਗੇ ਸ਼ਾਇਦ ਪੰਜਾਬ ਦੇ ਇਤਿਹਾਸ ਵਿੱਚ ਅੱਗੇ ਨਹੀਂ ਦਿੱਤੀਆਂ ਹੋਣਗੀਆਂ। ਅਸੀਂ ਇਹਦੀ ਸ਼ੁਰੂਆਤ ਜਿਹੜੀ ਹੈ 6 ਮਹੀਨੇ ਪਹਿਲਾਂ ਤੋਂ ਵੇਖ ਚੁੱਕੇ ਹਾਂ। 300 ਯੂਨਿਟ ਤੋਂ 400 ਯੂਨਿਟ ਹੋ ਚੁੱਕੀ ਹੈ, ਨਾਲ ਜਿੱਥੇ ਕਾਂਗਰਸ ਨੇ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਅਸੀਂ ਜਿਹੜੇ ਆ ਪੀਪੀਏ ਜਿਹੜੇ ਥਰਮਲ ਪਲਾਂਟ ਦੇ ਨਾਲ ਐਗਰੀਮੈਂਟਸ ਨੇ ਉਹਨਾਂ ਨੂੰ ਰੱਦ ਕਰਾਂਗੇ, ਬਿਜਲੀ ਜਿਹੜੀ ਆ ਉਹ ਸਸਤੀ ਕਰਾਂਗੇ ਪਰ ਯੂਨਿਟ, ਦੋ ਰੁਪਏ ਘਰੇਲੂ ਯੂਜ਼ ਲਈ, 5 ਜਿਹੜੀ ਹੈ ਉਹ ਕਮਰਸ਼ੀਅਲ ਯੂਜ਼ ਲਈ। ਹੁਣ ਇਵੇਂ ਦੀ ਰੇਸ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਕਿ ਉਹ ਲੱਗਣੀ ਸ਼ੁਰੂ ਹੋ ਚੁੱਕੀ ਹੈ। ਬਹੁਤ ਵੱਡੇ ਵੱਡੇ ਝੂਠੇ ਜਿਹੜੇ ਅਨਾਊਂਸਮੈਂਟਸ ਨੇ, ਵਾਅਦੇ ਨੇ, ਸਟੇਟਮੈਂਟਸ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਸਾਨੂੰ ਸਭ ਨੂੰ ਪਤਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਕਿੰਨੇ ਕੁ ਵਾਅਦੇ ਜਿਹੜੇ ਹੈ ਉਹ ਪੂਰੇ ਹੋਏ। ਪਾਣੀ ਦੀਆਂ ਬੱਸਾਂ ਜਿਹੜੀਆਂ ਸੀਗੀਆਂ ਉਹ ਵੀ ਅਸੀਂ ਵੇਖੀਆਂ ਚੱਲਦੀਆਂ, ਔਰ ਕਿੰਨੀਆਂ ਚੱਲੀਆਂ ਸਾਰਿਆਂ ਨੂੰ ਪਤਾ। ਨਸ਼ਿਆਂ ਬਾਰੇ ਵੀ ਵੇਖਿਆ, ਹੋਰ ਵੀ ਚੀਜ਼ਾਂ ਜਿਹੜੀਆਂ ਨੇ ਅਸੀਂ ਵੇਖੀਆਂ। ਮਗਰ ਹੈਰਾਨੀ ਹੁੰਦੀ ਹੈ ਜਦੋਂ ਸਟੇਜ ਦੇ ਉੱਤੋਂ ਸੁਖਬੀਰ ਸਿੰਘ ਬਾਦਲ ਵੱਡੀਆਂ ਅਨਾਊਂਸਮੈਂਟਸ ਕਰਦੇ ਨੇ, ਔਰ ਉਹ ਅਨਾਊਂਸਮੈਂਟਸ ਕੀ ਹੈ ਕਿ ਮੈਂ ਆਪਣੇ ਪਿਤਾ ਜੀ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਸਿੱਖਿਆ ਕਿ ਓਨਾ ਹੀ ਕਹਿਣਾ ਜਿੰਨਾ ਕਰ ਸਕੋ। ਇਹ ਕਾਮੇਡੀ ਸ਼ੋਅ ਵਾਲੀ ਗੱਲ ਜਿਹੜੀ ਹੈ ਉਹ ਲੱਗਦੀ ਹੈ ਕਿ ਸੁਖਬੀਰ ਬਾਦਲ ਜੀ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਮੈਂ ਆਪਣੇ ਪਿਤਾ ਜੀ ਤੋਂ ਇਹ ਸਿੱਖਿਆ। ਉਹ ਮੈਨੂੰ ਹਮੇਸ਼ਾ ਸਮਝਾਉਂਦੇ ਨੇ ਕਿ ਓਨਾ ਹੀ ਕਹੀਂ ਜਿੰਨਾ ਪੂਰਾ ਕਰ ਸਕੇ। ਔਰ ਨਾਲ ਹੀ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਕਿ ਲੀਡਰ ਜਿਹੜਾ ਆ ਉਹ ਜ਼ੁਬਾਨ ਦਾ ਪੱਕਾ ਹੋਣਾ ਚਾਹੀਦਾ। ਇਹ ਸੁਣ ਕੇ ਬਹੁਤ ਜ਼ਿਆਦਾ ਹਾਸਾ ਵੀ ਆਉਂਦਾ ਔਰ ਅਫਸੋਸ ਵੀ ਹੁੰਦਾ ਕਿ ਕਿਵੇਂ ਸ਼ਰੇਆਮ ਪੰਜਾਬ ਦੇ ਵੋਟਰ ਦਾ ਬੇਵਕੂਫ ਬਣਾਇਆ ਜਾ ਰਿਹਾ। ਲੀਡਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਲੀਡਰ ਜਿਹੜਾ ਉਹ ਜ਼ੁਬਾਨ ਦਾ ਪੱਕਾ ਹੁੰਦਾ ਅਤੇ ਸ਼ਾਇਦ ਪੰਜਾਬ ਦੇ ਵਿੱਚ ਇਸ ਹਿਸਾਬ ਨਾਲ ਲੀਡਰ ਕੋਈ ਬਣਿਆ ਨਹੀਂ, ਨਾ ਪੰਜਾਬ ਨੇ ਐਸਾ ਲੀਡਰ ਵੇਖਿਆ। ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਗੁਟਕੇ ਦੇ ਉੱਤੇ ਵੀ ਹੱਥ ਰੱਖ ਕੇ ਸਹੁੰ ਖਾ ਕੇ ਉਹਨਾਂ ਨੇ ਕੋਈ ਚੀਜ਼ ਨਹੀਂ ਕੀਤੀ। ਚਾਹੇ ਉਹ ਸੁਖਬੀਰ ਬਾਦਲ ਹੋਣ ਜਿਨ੍ਹਾਂ ਨੇ ਪਾਣੀ ਦੇ ਵਿੱਚ ਬੱਸਾਂ ਚਲਾ ਲਈਆਂ, ਸਾਨੂੰ ਸਭ ਨੂੰ ਪਤਾ ਕਿ ਕਿੰਨੀਆਂ ਉਹ ਬੱਸਾਂ ਚੱਲੀਆਂ। ਹਾਂਜੀ ਇਹ ਜ਼ਰੂਰ ਹੈ ਕਿ ਉਹਨਾਂ ਆਪਦੀ ਟਰਾਂਸਪੋਰਟ ਜਿਹੜੀ ਆ ਉਹ ਚਲਾ ਲਈ ਪੰਜਾਬ ਰੋਡਵੇਜ਼ ਦਾ ਬਿਲਕੁਲ ਬੇੜਾ ਗਰਕ ਕਰਕੇ, ਇਹ ਸਾਰੀਆਂ ਚੀਜ਼ਾਂ ਸਾਨੂੰ ਜ਼ਰੂਰ ਪਤਾ ਨੇ। ਮਗਰ ਨਾਲ ਇਹ ਕਹਿਣਾ ਕਿ ਲੀਡਰ ਜਿਹੜਾ ਹੈ ਉਹ ਜ਼ੁਬਾਨ ਦਾ ਪੱਕਾ ਹੋਣਾ ਚਾਹੀਦਾ, ਇਹ ਚੀਜ਼ਾਂ ਸਾਡੇ ਜਿਹੜੇ ਪੰਜਾਬ ਦੇ ਵੋਟਰ ਨੇ ਉਹਨਾਂ ਦਾ ਸਿਰਫ ਬੇਵਕੂਫ ਬਣਾਉਣ ਵਾਲਾ ਕੰਮ ਹੈ। ਆਮ ਆਦਮੀ ਪਾਰਟੀ ਨੇ ਬੜੇ ਦਾਅਵੇ ਨਾਲ ਇਹ ਕਿਹਾ ਸੀਗਾ ਕਿ ਉਹਨਾਂ ਦੀ ਪੋਲੀਟਿਕਸ ਜਿਹੜੀ ਹੈ ਉਹ ਕਨਵੈਨਸ਼ਨਲ ਪੋਲੀਟਿਕਸ ਜਿਹੜੀ ਕਿ ਅਕਾਲੀ ਦਲ ਕਰ ਰਹੀ ਹੈ, ਜਿਹੜੀ ਕਿ ਕਾਂਗਰਸ ਕਰ ਰਹੀ ਹੈ, ਉਹਦੇ ਨਾਲੋਂ ਵੱਖਰੀ ਹੋਏਗੀ, ਸਾਫ਼ ਸੁਥਰੀ ਹੋਏਗੀ। ਬੜੀ ਮਿਹਨਤ ਦੇ ਨਾਲ ਉਹਨਾਂ ਦੇ ਵਲੰਟੀਅਰ ਉਹਨਾਂ ਨਾਲ ਜੁੜੇ ਨੇ, ਖਾਸ ਤੌਰ 'ਤੇ NRIs, ਕਿਉਂਕਿ NRIs ਜਿਹੜੇ ਨੇ ਉਹਨਾਂ ਦੀ ਇੱਕ ਹੀ ਕੋਸ਼ਿਸ਼ ਹੈ ਕਿ ਪੰਜਾਬ ਜਿਹੜਾ ਆ ਉਹਦਾ ਸੁਧਾਰ ਹੋਏ, ਪੰਜਾਬ ਦੇ ਵਿੱਚ ਨਵੀਂ ਲਹਿਰ ਆਏ, ਪੰਜਾਬ ਦੇ ਵਿੱਚ ਨਵੀਂ ਸੋਚ ਆਏ, ਕਰਪਸ਼ਨ ਬੰਦ ਹੋਏ, ਨਵਾਂ ਸਿਸਟਮ ਜਾਰੀ ਹੋਏ। ਮਗਰ ਜਦੋਂ ਉਹ ਹੀ ਵਲੰਟੀਅਰ ਇਹ ਵੇਖਦੇ ਨੇ ਕਿ ਕਾਂਗਰਸ 'ਚੋਂ ਨਿਕਲਿਆ ਹੋਇਆ ਲੀਡਰ, ਅਕਾਲੀ ਦਲ 'ਚੋਂ ਨਿਕਲਿਆ ਹੋਇਆ ਲੀਡਰ ਜਿਹੜੀ ਆਮ ਆਦਮੀ ਪਾਰਟੀ ਐਕਸੈਪਟ ਕਰ ਰਹੀ ਹੈ, ਅਤੇ ਉਹ ਵਲੰਟੀਅਰ ਜਿਹੜੇ ਨੇ ਉਹਨਾਂ ਨੂੰ ਉਸ ਕੌਨਫੀਡੈਂਸ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਸਾਡੇ ਨਾਲ ਸਾਡੇ ਕਾਲਰ ਵੀ ਜੁੜ ਚੁੱਕੇ ਨੇ, ਉਹਨਾਂ ਦਾ ਹੀ ਸਵਾਗਤ ਕਰਦੇ ਹਾਂ। ਜੈਰਾ ਜੀ ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਨਿੱਘਾ ਜੀ ਆਇਆਂ ਜੀ।
ਥੈਂਕ ਯੂ ਸਰ, ਥੈਂਕ ਯੂ। ਮੈਂ ਪਹਿਲਾਂ ਓਲੰਪਿਕ 'ਤੇ ਗੱਲ ਕਰਨਾ ਚਾਹੁੰਦਾ
ਜੀ।
ਚਾਈਨਾ ਦਾ ਰੈਕਰਡ ਇੰਡੀਆ ਨਾਲੋਂ ਥੱਲੇ ਸੀ
ਜੀ,
ਉਹਦਾ ਰੈਕਰਡ ਕਿਉਂ ਉੱਪਰ ਗਿਆ? ਉਹਨੇ ਕਾਪੀ ਕੀਤੀ ਆ ਈਸਟ ਜਰਮਨੀ, ਰਸ਼ੀਆ, ਈਸਟਰਨ ਬਲੌਕ, ਹੰਗਰੀ, ਚੈਕੋਸਲੋਵਾਕੀਆ ਕੰਟਰੀਆਂ ਦੀ
ਜੀ।
ਉੱਥੇ ਤੁਹਾਨੂੰ ਪਤਾ ਹੈ 2 ਸਾਲ ਤੋਂ 3 ਸਾਲ ਦਾ ਸਪੋਰਟਸਮੈਨਸ਼ਿਪ ਦਾ ਡਿਪਲੋਮਾ ਹੁੰਦਾ ਸੀ। ਹਰੇਕ ਸਟੂਡੈਂਟ ਨੂੰ 2 ਸਾਲ ਤੋਂ 3 ਸਾਲ ਤੱਕ ਕਿਸੇ ਵੀ ਕਾਲਜ ਜਾਂ ਸਕੂਲ ਦੇ ਵਿੱਚ ਉਸ ਨੂੰ ਕੰਪਲਸਰੀ ਉਹਦੇ ਚ ਪੜ੍ਹਨਾ ਪੈਂਦਾ ਸੀ ਸਪੋਰਟਸ ਦੇ ਬਾਰੇ। ਇਸੇ ਕਰਕੇ ਸ਼ੁਰੂ ਤੋਂ ਹੀ ਉਹਨਾਂ ਦੇ ਬੜੇ ਮੈਡਲ ਆਉਂਦੇ ਰਹੇ, ਔਰ ਹੁਣ ਵੀ ਉਹਨਾਂ ਦਾ ਉਹੀ ਸਿਸਟਮ ਹੈ। ਔਰ ਯੂਰੋਪੀਅਨ ਕੰਟਰੀਆਂ ਚ ਵੀ ਆ, ਕਿੱਦਾਂ ਹਾਲੈਂਡ ਹੈ, ਬੈਲਜੀਅਮ ਹੈ, ਫਰਾਂਸ ਹੈ, ਉੱਥੇ ਵੀ ਇਹ ਡਿਪਲੋਮਾ ਹੈ ਔਰ ਸਬਜੈਕਟ ਹੈਗਾ। ਇੰਡੀਆ ਚ ਪ੍ਰੋਬਲਮ ਇਹ ਹੈ ਕਿ ਮੈਨੂੰ ਸ਼ਰਮ ਆਉਂਦੀ ਹੈ ਤੁਹਾਨੂੰ ਕਹਿੰਦਿਆਂ ਨੂੰ, ਮੋਦੀ ਸਾਹਿਬ ਕਹਿੰਦੇ ਜੀ ਅਸੀਂ ਸਪੋਰਟ ਕਰਦੇ ਹਾਂ ਫਲਾਨਾ ਨੀ, ਢੀਂਗ ਨੀ, ਨੇ ਵੋ ਨੀ। ਮੈਂ ਮੰਨਦਾ ਹੈ ਉਹਨਾਂ ਕੋਲ ਬਜਟ ਨਹੀਂ ਹੈ
ਜੀ।
ਔਰ ਮਨਮੋਹਨ ਸਿੰਘ ਦੀ ਸਰਕਾਰ ਨੇ ਜਿਹੜਾ 600-700 ਕਰੋੜ ਰੁਪਏ ਦਾ ਬਜਟ ਸੀ ਉਸ ਨੂੰ ਲਿਆਂਦਾ 5-6 ਹਜ਼ਾਰ ਕਰੋੜ ਰੁਪਏ ਦਾ। ਮੋਦੀ ਸਾਹਿਬ ਨੇ ਇਸ ਬਜਟ ਦੇ ਵਿੱਚ ਜਿਹੜਾ ਪਿਛਲਾ ਬਜਟ ਗਿਆ 254 ਕਰੋੜ ਰੁਪਇਆ ਘਟਾ ਦਿੱਤਾ ਸਪੋਰਟਸ ਤੋਂ
जी,
और दूसरी चीज के लिए मेरी कंसर्न है कि कंपटीशन
जी,
मैं अगेंस्ट नहीं है, मैं 6 करोड़ पे आके 2 करोड़ पे आ, एक टोटली गलत है, ये नहीं मिलना चाहिए, उन्होंने नौकरियां मिलनी चाहिए और काफी पैसा मिलना चाहिए, कोई शक नहीं है
जी,
मैं 6 करोड़ है और पहला उन्होंने कोई मदद नहीं की, तो पता के पी एस गिल लोग पसंद करन या ना करन, वो कहंदा ही कहंदा मर गया कि इंडिया च स्पोर्ट्स कॉलेज चाहिए ने, इंडिया च 3 स्पोर्ट्स कॉलेज ने
जी,
और इस वक्त होना के केजरीवाल ने शुरू किया स्पोर्ट्स कॉलेज दिल्ली च और कैप्टन साहब ने किया पंजाब दे विच, और वो कॉलेज ऑल द वे क्रॉस इंडिया स्पोर्ट्स कॉलेज चाहिए, और 10-12 साल दे विच तुसीं देख लेना कि किन्ने के स्पोर्ट्स पर्सन है इनकलूडिंग फीमेल मेल निकल के बाहर आंदे आ, उन्हां नूं पूरियां सहूलतां मिलणगियां, और हुण जिहड़ी हॉकी दी आ उहदे तुहानूं मैं कंसर्न हैगा, अजीतपाल सिंह ते प्रगट सिंह इन्हां दा बहुत वड्डा हथ है, इन्होंने अकेडमी बनाई और उतो बच्चा ट्रेन किया, और सब तो वड्डा हथ है नवीन पटनायक का, उसने वर्ल्ड क्लास स्टेडियम बनाया और हॉकी नू स्पॉन्सर किया, इस करके हॉकी पिछले 10-12 साल तो अच्छा प्रदर्शन कर रही है
जी जी,
और लास्ट का पोर्शन ये है, तुसी कमेंट्स बाद च दे देना, तुसी बिजली की गल करते हो पंजाब च
जी,
नवजोत सिद्धू ने कोई नहीं कहा कि असी फ्री देना, असी जिहड़े पॉलिटिशियन है लोकां नूं इह खराब करदे आ कि सारी चीज आ भी फ्री दिओ, ओह भी फ्री, इस कंट्री च सिर्फ वेलफेयर दे बगैर होर कोई चीज फ्री नहीं चाहीदी है अगर देश ने तरक्की करनी है। नवजोत सिद्धू ने कहा कि असी 3 रुपए तो 5 रुपए यूनिट असी बिजली देवांगे, कोई बिजली फ्री ने कहा, उन्हें को गलत नहीं कहा
जी, ठीक है जी,
ये मेरे कंसर्न है, बाकी तुसी अपने आप ने असल दियो,
ठीक है जी, थैंक यू जयराज जी, बहुत बहुत मेहरबानी, जिवें तुसी गल कीती है असी यू नो बिल्कुल ये अनाउंस किया है कि इस वेले 300 यूनिट जिहड़ी आ केजरीवाल ने अनाउंस की है फ्री, अकाली दल ने 400 यूनिट कर दी है, साडा क्वेश्चन इत्थे रेज करन दा ये है कि पंजाब दी अजे 6 महीने इलैक्शन बची है, और जे इवें हर लीडर जिहड़ा आ ओह एक तो उत्ते यानी चीज़ां जिहड़ियां अनाउंस करता रहा तो ये शायद दौड़ जिहड़ी है इवें दी लगेगी कि हर पार्टी जिहड़ी आ ओह कोशिश करेगी कि जिवें वोटर जिहड़ा आ ओह एक झोला फड़ के खड़ा है और हर लीडर जिहड़ा उहदे विच कुछ ना कुछ पाई जा रहा है, सो ये चीज़ जिहड़ी आ ये पंजाब की तरक्की लई पंजाब दे फ्यूचर लई जिहड़ी आ बड़ी माड़ी चीज़ है, क्योंकि दोबारा उवें ही वोटर जिहड़े आ उहनां नूं लुभाया जा रहा, ਉਹ ਜਿਹੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਜਿਵੇਂ ਅੱਗੇ ਬਹੁਤ ਵੱਡੀਆਂ ਜਿਹੜੀਆਂ ਨੇ ਉਹ 2017 'ਚ ਸੁਣਨ ਨੂੰ ਮਿਲੀਆਂ, ਉਹੋ ਜਿਹੀਆਂ ਅਨਾਊਂਸਮੈਂਟ ਜਿਹੜੀਆਂ ਨੇ ਉਹ ਹੁਣ ਦੁਬਾਰਾ ਸ਼ੁਰੂ ਹੋ ਚੁੱਕੀਆਂ ਨੇ, ਕੰਮ ਅਜੇ ਤਾਂ ਕੋਈ ਨਹੀਂ ਹੋਇਆ, ਜਿੱਥੇ 18 ਪੁਆਇੰਟ ਏਜੰਡਾ ਜਿਹੜਾ ਆ ਉਹ ਕਾਂਗਰਸ ਲੈ ਕੇ ਗੱਲ ਕਰਦੀ ਰਹੀ ਹੈ, ਨਵਜੋਤ ਸਿੰਘ ਸਿੱਧੂ ਵੀ ਉਹਦੇ ਉੱਤੇ ਜ਼ੋਰ ਲਾ ਰਹੇ ਨੇ, ਨਾਲ ਹੀ ਉੱਥੇ ਜਿਹੜਾ 13 ਪੁਆਇੰਟ ਏਜੰਡਾ ਜਿਹੜਾ ਆ ਉਹ ਅਕਾਲੀ ਦਲ ਨੇ ਵੀ ਅਨਾਊਂਸ ਕਰਤਾ, ਸਵਾਲ ਇਹ ਬਣਦਾ ਕਿ ਹੁਣ ਤੱਕ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਕਿਉਂ ਜਿਹੜੀਆਂ ਸੀਗੀਆਂ ਹੁਣ ਤੱਕ ਉਹਨਾਂ ਕੋਲ ਸਰਕਾਰ ਵੀ ਰਹੀ ਹੈ, ਕੋਈ ਨਵੀਂ ਚੀਜ਼ ਨਹੀਂ ਹੈ, ਹੁਣ ਅੱਜ ਉਹ ਕਹਿ ਰਹੇ ਨੇ ਕਿ ਅਸੀਂ ਡੀਜ਼ਲ ਦੇ ਉੱਤੇ ਜਿਹੜਾ ਵੈਟ ਹੋਏਗਾ ਉਹਨੂੰ ਅਸੀਂ 10 ਰੁਪਏ ਪਰ ਲੀਟਰ ਜਿਹੜਾ ਉਹਨੂੰ ਘਟਾਵਾਂਗੇ ਤਾਂ ਕਿ ਡੀਜ਼ਲ ਜਿਹੜਾ ਆ ਉਹ ਕਿਸਾਨਾਂ ਨੂੰ ਅਵੇਲੇਬਲ ਹੋਏ, ਮਗਰ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਡੀਜ਼ਲ ਦੀ ਕੀਮਤ ਜਿਹੜੀ ਹੈ ਉਹ ਕੰਟਰੋਲ 'ਚ ਕਰਾਂਗੇ, ਡੀਜ਼ਲ ਜਿਹੜਾ ਅੱਜ ਅਗਰ 92 ਰੁਪਏ ਨੂੰ ਹੈ ਅਤੇ ਕੱਲ੍ਹ ਨੂੰ 140 ਰੁਪਏ ਹੋ ਗਿਆ ਤਾਂ ਉਹਦੇ ਉੱਤੇ 10 ਰੁਪਏ ਜੇ ਵੈਟ ਤੋਂ ਨਿਕਲ ਵੀ ਜਾਣਗੇ ਸੋ ਉਹ ਕਿਸਾਨਾਂ ਨੂੰ ਕਿਵੇਂ ਫਾਇਦਾ ਦੇਵੇਗਾ, ਕਿਵੇਂ ਬਿਜ਼ਨਸ ਜਿਹੜਾ ਆ ਉਹਨੂੰ ਐਡਵਾਂਟੇਜ ਮਿਲੇਗਾ, ਕਿਵੇਂ ਬਿਜ਼ਨਸ ਜਿਹੜਾ ਪੰਜਾਬ ਦੇ ਵਿੱਚ ਨਵਾਂ ਆਏਗਾ, ਇਹਦੇ ਬਾਰੇ ਕੋਈ ਲੀਡਰ ਜਿਹੜਾ ਉਹ ਗੱਲ ਨਹੀਂ ਕਰ ਰਿਹਾ, ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵਲੰਟੀਅਰਸ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਸਵਾਲ ਇਹ ਬਣਦੇ ਜਾ ਰਹੇ ਨੇ ਕਿ ਜਿੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਸ਼ੁਰੂਆਤ ਕੀਤੀ ਸੀਗੀ ਵੱਖਰੇ ਹੋਣ ਦੀ, ਇਹ ਸ਼ੁਰੂਆਤ ਕੀਤੀ ਸੀਗੀ ਕਿ ਅਸੀਂ ਨਵੇਂ ਸਾਫ਼ ਸੁਥਰੇ ਲੀਡਰ ਲਵਾਂਗੇ, ਮਗਰ ਅੱਜ ਉਹ ਲੀਡਰ ਜਿਹੜੇ ਆ 117 ਲੀਡਰ ਇਕੱਠੇ ਕਰਨ ਵਾਸਤੇ ਉਹਨਾਂ ਨੂੰ ਕਾਂਗਰਸ ਦੇ ਲੀਡਰ, ਅਕਾਲੀ ਦਲ ਤੋਂ ਲੀਡਰ, ਹੋਰ ਪਾਰਟੀਆਂ ਤੋਂ ਲੀਡਰ ਲੈ ਕੇ ਉਹ ਆਪਣਾ ਇੱਕ ਪੂਲ ਜਿਹੜਾ ਆ ਉਹਨੂੰ ਬਣਾ ਰਹੇ ਨੇ, ਕੀ ਉਹਨਾਂ ਦੇ ਵਲੰਟੀਅਰ ਜਿਹੜੇ ਨੇ ਉਹਨਾਂ ਦੇ ਮੋਰਾਲ ਦੇ ਉੱਤੇ ਉਹੀ ਅਸਰ ਹੋਏਗਾ ਜੋ 2017 ਦੇ ਵਿੱਚ ਹੋਇਆ ਸੀਗਾ, 2017 ਦੇ ਵਿੱਚ ਵੀ ਜਦੋਂ ਆਮ ਆਦਮੀ ਪਾਰਟੀ CM ਦਾ ਚਿਹਰਾ ਨਹੀਂ ਦੇ ਸਕੀ, ਲੀਡਰ ਨਹੀਂ ਦੇ ਸਕੀ, ਉਦੋਂ ਵਲੰਟੀਅਰ ਜਿਹੜੇ ਸੀਗੇ ਉਹਨਾਂ ਨੂੰ ਡੈਫੀਨੇਟਲੀ ਇੱਕ ਤਰ੍ਹਾਂ ਦਾ ਸੈੱਟਬੈਕ ਲੱਗੀ ਸੀਗੀ, ਜਦੋਂ 300 ਯੂਨਿਟ ਅਨਾਊਂਸ ਕੀਤੀ ਗਈ ਆਮ ਆਦਮੀ ਪਾਰਟੀ ਵਲੰਟੀਅਰਸ ਵਿੱਚ ਜੋਸ਼ ਆਇਆ, ਮਗਰ ਨਾਲ ਹੀ ਜਦੋਂ 400 ਯੂਨਿਟ ਫਰੀ ਦੀ ਚੀਜ਼ ਅਨਾਊਂਸ ਹੋ ਗਈ ਹੈ ਤਾਂ ਇਸ ਵੇਲੇ ਜਿਹੜਾ ਆ ਅਕਾਲੀ ਦਲ ਦੇ ਵਲੰਟੀਅਰਸ ਜ਼ੋਰ ਆ ਚੁੱਕਿਆ। ਸੋ ਇਹ ਲਗਾਤਾਰ ਜਿਹੜੀ ਵਨ ਅਪ ਜਿਹੜੀ ਪਾਰਟੀ ਦਾ ਸਿਸਟਮ ਸ਼ੁਰੂ ਹੋ ਚੁੱਕਿਆ ਹੈ, ਇਹ ਵੋਟਰਸ ਲਈ ਚੰਗਾ ਨਹੀਂ ਹੈ, ਕਿਉਂਕਿ ਕੋਈ ਵੀ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਐਸਾ ਏਜੰਡਾ ਨਹੀਂ ਦਿੱਤਾ, ਐਸਾ ਪਲਾਨ ਨਹੀਂ ਦਿੱਤਾ ਕਿ ਉਹ ਕਿਵੇਂ ਇਹ ਚੀਜ਼ਾਂ ਫਰੀ ਦੇਣਗੇ। ਰੈਵਨਿਊ ਕਿੱਥੋਂ ਆਏਗਾ ਪੰਜਾਬ ਦਾ, ਕਿੱਥੋਂ ਲੋਨ ਲੈ ਕੇ ਇਹ ਸਾਰੀਆਂ ਚੀਜ਼ਾਂ ਫਰੀ ਕੀਤੀਆਂ ਜਾਣਗੀਆਂ। ਨਾਲ ਹੀ ਉਹਨਾਂ ਨੇ ਇਹ ਵੀ ਅਨਾਊਂਸਮੈਂਟ ਕੀਤੀ ਹੈ ਕਿ ਜਿੰਨੇ ਵੀ ਡਿਸਕਨੈਕਟਡ ਕਨੈਕਸ਼ਨ ਨੇ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏਗਾ। ਸੋ ਜਿਹੜੇ ਕਨੈਕਸ਼ਨ ਡਿਸਕਨੈਕਟ ਕੀਤੇ ਨੇ ਉਹਨਾਂ ਦੇ ਉੱਤੇ ਜਿਹੜੇ ਪੈਂਡਿੰਗ ਬਿੱਲ ਨੇ ਉਹਨਾਂ ਉੱਤੇ ਜਿਹੜੇ ਲੱਖਾਂ ਔਰ ਕਰੋੜਾਂ ਰੁਪਇਆ ਜਿਹੜਾ ਲੈਣ ਵਾਲਾ ਵਸੂਲ ਕਰਨ ਵਾਲਾ ਆ ਉਹਦਾ ਕੀ ਹੋਏਗਾ, ਉਹ ਘਾਟਾ ਜਿਹੜਾ ਆ ਕਿੱਥੋਂ ਪੂਰਾ ਹੋਏਗਾ, ਉਹਦੇ ਬਾਰੇ ਸੁਖਬੀਰ ਬਾਦਲ ਨੇ ਗੱਲ ਨਹੀਂ ਕੀਤੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੀ ਪਾਵਰਟੀ ਲਾਈਨ ਤੋਂ ਥੱਲੇ ਔਰਤਾਂ ਨੇ ਉਹਨਾਂ ਨੂੰ 2000 ਰੁਪਇਆ ਮਹੀਨਾ ਜਿਹੜਾ ਆ ਉਹ ਦਿਆ ਕਰਾਂਗੇ। ਸੋ ਇਹ ਚੀਜ਼ਾਂ ਜਿਹੜੀਆਂ, ਹਰੇਕ ਚੀਜ਼ ਜਿਹੜੀ ਆ ਫਰੀ ਦੇਣੀ, ਫਰੀ ਦੀ ਗੱਲ ਕਰਨੀ। ਉਹਨਾਂ ਨੇ ਨਾਲ ਇਹ ਵੀ ਗੱਲ ਕੀਤੀ ਆ ਕਿ ਅਸੀਂ ਸੋਲਰ ਇਲੈਕਟ੍ਰਿਸਿਟੀ ਜਿਹੜੀ ਆ ਉਹ ਜਿਹੜੀ ਆ ਉਹਦੇ ਉੱਤੇ ਜ਼ੋਰ ਦੇਵਾਂਗੇ, ਉਹ ਬੋਰਡ ਜਿਹੜਾ ਬਿਜਲੀ ਬੋਰਡ ਹੈ ਉਹਦੇ ਕੋਲ ਜਾਏਗੀ। ਨਾਲ ਹੀ ਇੱਥੇ ਇਹ ਸਵਾਲ ਆਉਂਦਾ ਹੈ ਕਿ ਤੁਸੀਂ ਸੋਲਰ ਦੇ ਉੱਤੇ ਖਰਚਾ ਕਰਕੇ ਅਗਰ ਬਿਜਲੀ ਬੋਰਡ ਦੇਣਾ ਤਾਂ ਇਹੋ ਜਿਹਾ ਅਰੇਂਜਮੈਂਟ ਕਿਉਂ ਨਹੀਂ ਬਣਦਾ ਕਿ ਜਿੱਥੇ ਇੱਕ ਪਿੰਡ ਦੇ ਵਿੱਚ ਸੋਲਰ ਪਲਾਂਟ ਅਗਰ ਲੱਗਾ ਔਰ ਡਾਇਰੈਕਟ ਜਿਹੜਾ ਉਹ ਪਿੰਡ ਦੇ ਲੋਕਾਂ ਨੂੰ ਜਿਹੜੀ ਉਹਦੀ ਸਪਲਾਈ ਜਾ ਰਹੀ ਹੈ, ਕਿਉਂ ਅਸੀਂ ਉਹਦੀ ਐਡੀਸ਼ਨਲ ਕੋਸਟ ਜਿਹੜੀ ਆ ਬੋਰਡ ਦੇ ਥਰੂ ਕਰਕੇ ਅਸੀਂ ਉਹ ਦੇਣੀ ਚਾਹੁੰਦੇ ਹਾਂ, ਕਿਉਂ ਨਹੀਂ ਅਸੀਂ ਐਸੇ ਸਕੀਮ ਬਣਾਉਂਦੇ ਜਿਹਦੇ ਨਾਲ ਲੋਕ ਆਪ ਘਰਾਂ ਦੇ ਵਿੱਚ ਸੋਲਰ ਇਲੈਕਟ੍ਰਿਸਿਟੀ ਜਿਹੜੀ ਆ ਉਹ ਪ੍ਰੋਡਿਊਸ ਕਰਨ, ਚੀਪ ਇਕਵਿਪਮੈਂਟ ਦੇਈਏ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਕਿਉਂ ਨਹੀਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ। ਔਰ ਸਭ ਤੋਂ ਸ਼ਰਮਨਾਕ ਜਿਹੜੀ ਅਨਾਊਂਸਮੈਂਟ ਕੀਤੀ ਹੈ ਸੁਖਬੀਰ ਬਾਦਲ ਨੇ, ਜਿਵੇਂ ਮੈਂ ਇਹਨੂੰ ਚੀਜ਼ ਨੂੰ ਸਮਝਦਾ, ਪੰਜਾਬ ਦਾ ਯੂਥ ਆਲਰੇਡੀ ਨਸ਼ਿਆਂ 'ਚ ਖਤਮ ਹੋ ਚੁੱਕਿਆ, ਬਚਿਆ ਯੂਥ ਜਿਹੜਾ ਆ ਉਹ ਧੜਾ ਧੜ ਉਹ ਇੰਡੀਆ ਪੰਜਾਬ ਛੱਡ ਕੇ ਬਾਹਰ ਆਈ ਜਾ ਰਿਹਾ। ਔਰ ਜੇ ਅੱਜ ਦੇ ਹਾਲਾਤ ਵੇਖੇ ਜਾਣ ਤਾਂ ਪਿੰਡਾਂ ਦੇ ਵਿੱਚ ਅੱਜ ਸਿਰਫ ਬੱਚੇ ਮਾਂ ਬਾਪ ਜਾਂ ਬਜ਼ੁਰਗ ਜਿਹੜੇ ਨੇ ਉਹ ਰਹਿ ਗਏ ਨੇ, ਜਾਂ ਉਹ ਬੱਚੇ ਰਹਿ ਗਏ ਨੇ ਜਿਹੜੇ ਅਜੇ ਕਿ ਹਾਈ ਸਕੂਲ ਤੱਕ ਨਹੀਂ ਪਹੁੰਚੇ। ਸੁਖਬੀਰ ਬਾਦਲ ਬਹੁਤ ਵੱਡੀ ਇੱਕ ਅਨਾਊਂਸਮੈਂਟ ਕਰਦੇ ਨੇ ਔਰ ਇਹ ਅਨਾਊਂਸਮੈਂਟ ਜਿਹੜੀ ਹੈ ਇੱਥੋਂ ਪੰਜਾਬ ਦੇ ਹਾਲਾਤ ਜਿਹੜੇ ਆ ਉਹਦਾ ਕਲੀਅਰ ਅੰਦਾਜ਼ਾ ਹੁੰਦਾ ਕਿ ਇੱਕ ਪਾਸੇ ਉਹਨਾਂ ਨੇ 1,00,000 ਨਵੀਆਂ ਨੌਕਰੀਆਂ ਜਿਹੜੀਆਂ ਨੇ ਅਨਾਊਂਸਮੈਂਟ ਕੀਤੀਆਂ ਗੌਰਮੈਂਟ ਜੋਬਸ, ਨਾਲ 10,00,000 ਉਹਨਾਂ ਨੇ ਨਿੱਜੀ ਜੋਬ ਜਿਹੜੀਆਂ ਨੇ ਜਿਹੜੀਆਂ ਫੈਕਟਰੀਆਂ ਦੇ ਵਿੱਚ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹਦੀ ਅਨਾਊਂਸਮੈਂਟ ਕੀਤੀ ਹੈ। 10,00,000 ਜੋਬਸ, 1,00,000 ਗੌਰਮੈਂਟ ਜੋਬਸ ਅਨਾਊਂਸ ਕੀਤੀਆਂ ਨੇ, ਔਰਤਾਂ ਦੀ ਰਿਜ਼ਰਵੇਸ਼ਨ ਜਿਹੜੀ ਹੈ ਉਹਨਾਂ ਜੋਬਸ ਵਿੱਚ ਉਹਦੀ ਗੱਲ ਕੀਤੀ ਹੈ, ਮਗਰ ਨਾਲ ਹੀ ਉਹਨਾਂ ਨੇ ਇੱਕ ਬੜੀ ਵੱਡੀ ਹੋਰ ਅਨਾਊਂਸਮੈਂਟ ਕੀਤੀ ਹੈ ਔਰ ਉਹ ਜਿਹੜੀ ਅਨਾਊਂਸਮੈਂਟ ਹੈ ਉਹ ਇਹ ਹੈ ਕਿ 10,00,000 ਰੁਪਇਆ ਜਿਹੜਾ ਉਹ ਇੰਟਰਸਟ ਫਰੀ ਲੋਨ ਮਿਲੇਗਾ ਆਈਲੈਟਸ ਵਾਸਤੇ, ਆਈਲੈਟਸ ਦੀ ਕੋਚਿੰਗ ਵਾਸਤੇ। ਇਹਦਾ ਮਤਲਬ ਹੈ ਕਿ ਸੁਖਬੀਰ ਬਾਦਲ ਇਹ ਆਪ ਹੀ ਐਕਸੈਪਟ ਕਰ ਰਹੇ ਨੇ ਕਿ ਪੰਜਾਬ ਦਾ ਨੌਜਵਾਨ ਜਿਹੜਾ ਆ ਉਹਨੂੰ ਆਈਲੈਟਸ ਕਰਾਓ ਔਰ ਉਹਨੂੰ ਫੋਰਨ 'ਚ ਭੇਜ ਦਿਓ। ਔਰ ਅਗਰ ਸਰਕਾਰ ਜਿਹੜੀ ਆ ਉਹ ਅਸੀਂ ਸੁਖਬੀਰ ਬਾਦਲ ਇੱਕ ਪਾਰਟੀ ਐਸੀਆਂ ਚੀਜ਼ਾਂ ਅਨਾਊਂਸ ਕਰ ਰਹੀ ਹੈ ਕਿ ਅਸੀਂ ਇਨਕਰੇਜ ਕਰ ਰਹੇ ਹਾਂ ਕਿ ਪੰਜਾਬ ਦੇ ਬੱਚੇ ਫਟਾਫਟ ਆਈਲੈਟਸ ਕਰਨ, ਪਲੱਸ ਟੂ ਕਰਨ, ਆਈਲੈਟਸ ਕਰਨ ਉਹ, ਔਰ ਪੜ੍ਹਨ ਵਾਸਤੇ ਜ਼ਮੀਨਾਂ ਵੇਚ ਕੇ ਗਿਰਵੀ ਰੱਖ ਕੇ ਗਹਿਣੇ ਰੱਖ ਕੇ ਉਹ ਫੋਰਨ ਕੰਟਰੀ ਚਲੇ ਜਾਣ। ਅਤੇ ਸ਼ਾਇਦ ਇਹਦੇ ਨਾਲੋਂ ਜ਼ਿਆਦਾ ਕੋਈ ਸ਼ਰਮਨਾਕ ਚੀਜ਼ ਜਿਹੜੀ ਹੈ ਕੋਈ ਅਨਾਊਂਸਮੈਂਟ ਹੋ ਨਹੀਂ ਸਕਦੀ। ਵਰਲਡ ਦੇ ਸਾਰੇ ਦੇਸ਼ ਬ੍ਰੇਨ ਡਰੇਨ ਜਿਹੜਾ ਇੱਕ ਪ੍ਰੋਸੈਸ ਹੈ ਉਹਨੂੰ ਡੱਕਦੇ ਨੇ। ਵਰਲਡ ਦਾ ਸਾਰਾ ਜ਼ੋਰ ਜਿਹੜਾ ਡਿਵੈਲਪ ਕੰਟਰੀਜ਼ ਦਾ ਇਹ ਲੱਗਦਾ, ਜੇ ਅਸੀਂ ਕੈਨੇਡਾ ਦੀ ਗੱਲ ਕੀਤੀ ਜਾਏ, ਇੱਥੇ ਫਰੀ ਮੈਡੀਕਲ ਹੈ, ਬੱਚਿਆਂ ਨੂੰ ਸਾਰੀਆਂ ਫੈਸਿਲਿਟੀਜ਼ ਫਰੀ ਨੇ, ਉਹਨਾਂ ਦੀ ਐਜੂਕੇਸ਼ਨ ਫਰੀ ਹੈ ਪਲੱਸ ਟੂ ਤੱਕ। ਸਾਰਾ ਖਰਚਾ ਜਿਹੜਾ ਆ ਸਰਕਾਰ ਜਿਹੜੀ ਹੈ ਪੰਜਾਬ ਦੀ ਸਰਕਾਰ ਇੱਕ ਬੱਚੇ ਨੂੰ ਪਲੱਸ ਟੂ ਤੱਕ ਕਰਾਉਣ ਵਾਸਤੇ ਲਾ ਰਹੀ ਹੈ, ਮੈਡੀਕਲ ਫੈਸਿਲਿਟੀਜ਼ ਹੋਣ, ਚਾਹੇ ਉਹਨਾਂ ਦੀਆਂ ਜੋ ਵੀ ਚੀਜ਼ਾਂ ਨੇ ਇੱਕ ਬੱਚੇ ਨੂੰ ਰੇਜ਼ ਕਰਨ ਵਾਸਤੇ ਜਨਮ ਤੋਂ ਲੈ ਕੇ ਉਹਨੂੰ ਹਾਈ ਸਕੂਲ ਤੱਕ ਜਾਂ ਪਲੱਸ ਟੂ ਦੀ ਪੜ੍ਹਾਈ ਤੱਕ ਸਰਕਾਰ ਦਾ ਬਹੁਤ ਪੈਸਾ ਲੱਗਦਾ, ਬੜੀ ਮਿਹਨਤ ਲੱਗਦੀ ਹੈ, ਔਰ ਪਲੱਸ ਟੂ ਤੋਂ ਬਾਅਦ ਉਹ ਬੱਚਾ ਜਿਹੜਾ ਆ ਉਹ ਆਪਣੀ ਸਟੇਟ ਲਈ ਜਾਂ ਆਪਣੇ ਦੇਸ਼ ਲਈ ਕਿਸੇ ਕੰਮ ਆ ਸਕਦਾ, ਚਾਹੇ ਉਹ ਜੋਬ ਕਰੇ, ਚਾਹੇ ਉਹ ਹੋਰ ਉੱਚ ਸਿੱਖਿਆ ਲਏ। ਮਗਰ ਇੱਥੇ ਸਾਡੇ ਐਸੇ ਲੀਡਰ ਨੇ ਜਿਹੜੇ ਕਿ ਇੱਕ ਏਜੰਡਾ ਇੱਕ ਆਪਣਾ ਦੇ ਰਹੇ ਨੇ ਕਿ ਉਹ 10,00,000 ਰੁਪਇਆ ਇੰਟਰਸਟ ਫਰੀ ਲੋਨ ਜਿਹੜਾ ਆ ਉਹ ਦੇਣਗੇ ਤਾਂ ਕਿ ਆਈਲੈਟਸ ਜਿਹੜੀ ਆ ਹੋਰ ਕੀਤੀ ਜਾ ਸਕੇ। ਕਹਿਣ ਦਾ ਮਤਲਬ ਇਹ ਹੈ ਇਨਡਾਇਰੈਕਟਲੀ ਕਿ ਪੰਜਾਬ ਦਾ ਯੂਥ ਪਲੱਸ 2 ਤੱਕ ਉੱਥੇ ਤਿਆਰ ਕਰੇ ਸਰਕਾਰ, ਉੱਥੇ ਖਾਣਾ ਖਵਾਏ, ਉੱਥੇ ਸਾਰਾ ਕੁਛ ਕਰੇ, ਉਹਦੇ ਬਾਅਦ ਉਹ ਆਈਲੈਟਸ ਕਰਨ ਔਰ ਉੱਥੋਂ ਆਈਲੈਟਸ ਕਰਕੇ ਉਹ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਹੋਰ ਦੇਸ਼ਾਂ ਦੇ ਵਿੱਚ ਉਹ ਪਹੁੰਚ ਜਾਣ, ਤਾਂ ਕਿ ਇਹਨਾਂ ਦੇਸ਼ਾਂ ਨੂੰ ਅਸੀਂ ਇੱਕ ਪਲਿਆ ਪਲਾਇਆ ਬੱਚਾ ਲਿਆ ਕੇ ਦਈਏ। ਔਰ ਜਦੋਂ ਉਹਨੇ ਐਕਚੁਅਲੀ ਕੰਟਰੀਬਿਊਟ ਕਰਨਾ ਸੀਗਾ ਉਦੋਂ ਉਹ ਫੋਰਨ ਕੰਟਰੀ ਜਾ ਕੇ ਕੰਟਰੀਬਿਊਟ ਕਰ ਰਿਹਾ। ਇੱਥੇ ਬਹੁਤ ਵੱਡਾ ਸਵਾਲ ਜਿਹੜਾ ਉਹਨਾਂ ਦੀ ਸੋਚ ਉੱਤੇ ਖੜਾ ਹੁੰਦਾ, ਇੱਥੇ ਬਹੁਤ ਵੱਡਾ ਸਵਾਲ ਉਹਨਾਂ ਦੀ ਕਿਵੇਂ ਦੀ ਸਰਕਾਰ ਦਾ ਅਪਰੋਚ ਹੋਏਗੀ ਉਹਦੇ ਉੱਤੇ ਖੜਾ ਹੁੰਦਾ ਕਿ ਅਗਰ ਸਾਡਾ ਜ਼ੋਰ ਇਸ ਚੀਜ਼ ਉੱਤੇ ਹੈ ਕਿ ਅਸੀਂ ਬੱਚੇ ਉੱਥੋਂ ਫਟਾਫਟ ਫੋਰਨ 'ਚ ਭੇਜਣੇ ਹੈ ਤਾਂ ਪੰਜਾਬ ਲਈ ਕੰਮ ਕੌਣ ਕਰੇਗਾ? ਪੰਜਾਬ ਦੀਆਂ ਉਹ ਜਿਹੜੀਆਂ ਵੱਡੀਆਂ ਵੱਡੀਆਂ ਜੋਬਸ ਅਨਾਊਂਸਮੈਂਟ ਕੀਤੀ ਆ ਉਹਨਾਂ ਦੀ ਜੋਬ ਕਿੱਥੋਂ ਪੂਰੀਆਂ ਹੋਣਗੀਆਂ? ਬਜ਼ੁਰਗਾਂ ਤੋਂ, ਰਿਟਾਇਰਡ ਇਨਸਾਨਾਂ ਤੋਂ ਕੌਣ ਉਹ ਜੋਬ ਜਿਹੜੀਆਂ ਨੇ ਉਹ ਲੈਣਗੇ? ਪੰਜਾਬ ਦੇ ਵਿੱਚ ਚਾਹੇ ਸਪੋਰਟਸ ਦੇ ਵਿੱਚ ਜਾਣੇ ਆ, ਚਾਹੇ ਉਹ ਪੜ੍ਹਾਈ ਦੇ ਵਿੱਚ ਜਾਣੇ ਆ, ਚਾਹੇ ਨਵੇਂ ਉੱਥੇ ਡਾਕਟਰ, ਕਾਬਲ, ਵਕੀਲ, ਕੁਛ ਵੀ ਬਣਨਾ, ਜਦੋਂ ਉੱਥੋਂ ਦਾ ਯੂਥ ਜਿਹੜਾ ਆ ਉਹਨੂੰ ਅਸੀਂ ਇਨਕਰੇਜ ਕਰਕੇ ਫਟਾਫਟ ਫੋਰਨ ਕੰਟਰੀ 'ਚ ਤਿਆਰ ਕਰਕੇ ਭੇਜ ਰਹੇ ਹਾਂ ਤਾਂ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਉਹ ਕੰਟਰੀਬਿਊਟ ਕਰਨ, ਔਰ ਸਾਨੂੰ ਇਹ ਪਤਾ ਵੀ ਹੈ ਕਿ 99% ਉਹਨਾਂ ਬੱਚਿਆਂ 'ਚੋਂ ਵਾਪਸ ਕਿਸੇ ਨੇ ਨਹੀਂ ਆਉਣਾ। ਸੋ ਇਹਦੇ ਨਾਲੋਂ ਮਾੜੀ ਸੋਚ, ਇਹਦੇ ਨਾਲੋਂ ਨੈਗੇਟਿਵ ਜਿਹੜਾ ਅਨਾਊਂਸਮੈਂਟ ਜਿਹੜੀ ਹੈ ਸ਼ਾਇਦ ਕੋਈ ਸੁਣਨ ਨੂੰ ਨਾ ਮਿਲੇ, ਮਗਰ ਹੈਰਾਨੀ ਇਸ ਚੀਜ਼ ਦੀ ਹੈ ਕਿ ਇਹਦੇ ਉੱਤੇ ਵੀ ਨੋਟ ਓਨਲੀ ਅਕਾਲੀ ਦਲ ਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਇੱਕ ਬਹੁਤ ਵੱਡੀ ਅਨਾਊਂਸਮੈਂਟ ਕੀਤੀ ਗਈ ਹੈ, ਸ਼ਾਇਦ ਪੰਜਾਬ ਦਾ ਵੋਟਰ ਜਿਹੜਾ ਉਹ ਵੀ ਬੜਾ ਖੁਸ਼ ਹੋਏ ਇਸ ਚੀਜ਼ ਦੇ ਵਿੱਚ ਕਿ ILS ਦੇ ਕੋਚਿੰਗ ਸੈਂਟਰ ਲਈ 10 ਲੱਖ ਰੁਪਇਆ ਇੰਟਰਸਟ ਫਰੀ ਜਿਹੜਾ ਆ ਉਹ ਅਨਾਊਂਸ ਕੀਤਾ ਗਿਆ। ਸੋ ਅਗਰ ਐਸੀ ਸੋਚ ਜਿਹੜੀ ਹੈ ਉਹਨੂੰ ਵੋਟ ਪੈਣੀ ਹੈ, ਐਸੀ ਸੋਚ ਜਿਹੜੀ ਹੈ ਉਹ ਏਜੰਡਿਆਂ ਦੇ ਵਿੱਚ ਆਉਣੀ ਹੈ, ਐਸੀ ਸੋਚ ਜਿਹੜੀ ਹੈ ਉਹ ਪੰਜਾਬ ਦੇ ਵੋਟਰ ਨੇ ਸੁਣਨੀ ਹੈ ਔਰ ਉਹਦੇ ਉੱਤੇ ਡਿਸੀਜ਼ਨ ਬਣਾਉਣਾ, ਤਾਂ ਸ਼ਾਇਦ ਕੋਈ ਵੀ ਤਰ੍ਹਾਂ ਦੀ ਸਰਕਾਰ ਜਾਂ ਕੋਈ ਵੀ ਤਰ੍ਹਾਂ ਦੀ ਸੋਚ ਜਿਹੜੀ ਹੈ ਉਹ ਪੰਜਾਬ ਦਾ ਬੈਟਰਮੈਂਟ ਨਹੀਂ ਕਰ ਸਕਦੀ। ਅੱਜ ਪੰਜਾਬ 13ਵੇਂ 14ਵੇਂ ਪੋਜੀਸ਼ਨ 'ਤੇ ਪਹੁੰਚ ਚੁੱਕਿਆ ਔਰ ਜੇ ਐਸਾ ਚੀਜ਼ ਹਾਲਾਤ ਚੱਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਲਾਸਟ 5-6 ਸਟੇਟਸ ਜਿਹੜੀਆਂ ਨੇ ਇੰਡੀਆ ਦੀਆਂ ਉਹਦੇ ਵਿੱਚ ਬੜੀ ਜਲਦੀ ਸਾਡੀ ਉਹਦੇ ਵਿੱਚ ਗਿਣਤੀ ਹੋਏਗੀ। ਔਰ ਉਹਦਾ ਕਾਰਨ ਜਿਹੜਾ ਉਹ ਇਹ ਹੈ ਕਿ ਲੀਡਰ ਜਿਹੜੇ ਨੇ ਉਹ ਉਹੀ ਅਨਾਊਂਸਮੈਂਟਸ ਕਰਦੇ ਨੇ ਜੋ ਵੋਟਰ ਜਿਹੜਾ ਆ ਉਹ ਸੁਣਨਾ ਚਾਹੁੰਦਾ, ਜੋ ਉਹਨਾਂ ਦੀ ਸੋਚ ਇਹ ਦੱਸਦੀ ਹੈ ਜੋ ਵੋਟਰ ਕਿਵੇਂ ਉਹਨਾਂ ਨੂੰ ਵੋਟ ਪਾਏਗਾ। ਸੋ ਇਸ ਕਰਕੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੇ ਵੋਟਰ ਦੀ ਹੈ। ਮੀਡੀਆ, NRI ਮੀਡੀਆ ਜਿਹੜਾ ਆ ਉਹ ਇਹਨਾਂ ਚੀਜ਼ਾਂ ਦੇ ਬਾਰੇ ਅਵੇਅਰਨੈਸ ਜ਼ਰੂਰ ਕਰਦਾ ਰਹੇਗਾ ਔਰ ਰੇਡੀਓ ਜ਼ਿੰਦਾਬਾਦ ਤੋਂ ਵੀ ਅਸੀਂ ਇਹ ਚੀਜ਼ਾਂ ਕਰਦੇ ਰਹਾਂਗੇ, ਮਗਰ ਅਫਸੋਸ ਇਹ ਹੈ ਕਿ ਵੋਟ ਜਿਹੜੀ ਹੈ ਉਹ ਪੰਜਾਬ ਦੇ ਵੋਟਰ ਨੇ ਪਾਉਣੀ ਹੈ। ਜਿਵੇਂ ਪਾਣੀ ਦੀਆਂ ਬੱਸਾਂ ਜਿਹੜੀਆਂ ਸੀਗੀਆਂ ਉਹ ਚੱਲੀਆਂ ਔਰ ਅਸੀਂ ਖੁਸ਼ ਹੋ ਗਏ, ਜਿਵੇਂ ਗੁਟਕਾ ਸਾਹਿਬ ਦੇ ਉੱਤੇ ਕੈਪਟਨ ਸਾਹਿਬ ਨੇ ਸਹੁੰ ਚੁੱਕ ਲਈ ਕਿ ਨਸ਼ਾ ਜਿਹੜਾ ਆ ਉਹ ਖਤਮ ਹੋ ਜਾਏਗਾ, ਅਸੀਂ ਖੁਸ਼ ਹੋ ਗਏ। ਜਿਵੇਂ ਬੜੀਆਂ ਵੱਡੀਆਂ ਅਨਾਊਂਸਮੈਂਟ ਜਿਹੜੀਆਂ ਨੇ ਉਹ ਹੁਣ ਸ਼ੁਰੂ ਹੋ ਚੁੱਕੀਆਂ ਨੇ ਕਿ ਸਿੱਖ ਚਿਹਰਾ ਜਿਹੜਾ ਆਮ ਆਦਮੀ ਪਾਰਟੀ ਦਾ CM ਹੋਏਗਾ, ਅਜੇ ਤੱਕ ਉਹ ਸਿੱਖ ਚਿਹਰਾ ਜਿਹੜਾ ਆ ਉਹ ਮਿਲਿਆ ਨਹੀਂ। ਕਦੋਂ ਉਹਦੀ ਅਨਾਊਂਸਮੈਂਟ ਹੋਏਗੀ, ਕੌਣ ਹੋਏਗਾ, ਇਹਦੇ ਬਾਰੇ ਅਜੇ ਵੀ ਸਵਾਲ ਬਣਿਆ ਹੋਇਆ। ਦੂਸਰੀਆਂ ਪਾਰਟੀਆਂ ਤੋਂ ਉਧਾਰ ਲੈ ਕੇ ਲੀਡਰ ਜਿਹੜੇ ਨੇ ਉਹ 117 ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀਆਂ ਪੂਰੀ ਕਰ ਰਹੀ ਹੈ। ਉੱਪਰੋਂ ਭਗਵੰਤ ਮਾਨ ਜੀ ਇੱਕ ਉਹਨਾਂ ਦੇ ਕਾਬਲ ਲੀਡਰ ਨੇ, ਉਹ ਵੀ ਐਸੀਆਂ ਅਨਾਊਂਸਮੈਂਟਸ ਕਰ ਰਹੇ ਨੇ ਕਿ ਜ਼ਿਲ੍ਹਾ ਹਲਕਾ ਇੰਚਾਰਜ ਜਿਹੜੇ ਨੇ ਉਹਨਾਂ ਦਾ ਅਪੁਆਇੰਟਮੈਂਟ ਮਤਲਬ ਨਹੀਂ ਹੈ ਕਿ ਉਹ ਉਹਨਾਂ ਨੂੰ ਸੀਟ ਮਿਲੇਗੀ। ਔਰ ਇਤਿਹਾਸਿਕ ਤੌਰ 'ਤੇ ਵੀ ਸਾਨੂੰ ਇਹ ਪਤਾ ਹੈ ਕਿ ਆਮ ਆਦਮੀ ਪਾਰਟੀ, ਚਾਹੇ ਦਿੱਲੀ ਦਾ ਇਤਿਹਾਸ ਲਿਆ ਜਾਏ, ਉਹ ਸਿਟਿੰਗ MLA ਜਿਹੜੇ ਨੇ ਉਹਨਾਂ ਦੇ ਵੀ ਸੀਟ ਜਿਹੜੀ ਆ ਉਹ ਉੱਤੇ ਕਾਂਟਾ ਮਾਰ ਦਿੰਦੀ ਹੈ। ਸੋ ਉਹਨਾਂ ਨੂੰ ਵੀ ਇਹ ਗਰੰਟੀ ਨਹੀਂ ਜੋ ਅੱਜ ਦੇ ਦਿਨ 'ਚ MLA ਨੇ ਪੰਜਾਬ ਦੇ ਵਿੱਚ ਕਿ ਉਹ ਸਾਰੇ ਸਾਰੇ ਦੁਬਾਰਾ ਜਿਹੜੇ ਆ ਉਹਨਾਂ ਨੂੰ ਸੀਟ ਮਿਲੇਗੀ। ਸੋ ਇਹ ਜਿਹੜੇ ਇਸ ਵੇਲੇ ਪੰਜਾਬ ਦੀ ਹਾਲਾਤ ਬਣੇ ਹੋਏ ਆ ਇਲੈਕਸ਼ਨ ਦੇ ਵਿੱਚ, ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ T20 ਕ੍ਰਿਕਟ ਮੈਚ ਖੇਡ ਰਹੀਆਂ ਨੇ, ਹਰੇਕ ਇੱਕ ਦੂਸਰੇ ਦੇ ਉੱਤੇ ਜਿਹੜਾ ਆ ਉਹ ਚੌਕਾ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਮਗਰ ਕੋਈ ਵੀ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਉਹ ਜਿਹੜੇ ਚੌਕੇ ਮਾਰੇ ਜਾ ਰਹੇ ਨੇ ਉਹਦਾ ਪੈਸਾ ਜਿਹੜਾ ਆ ਉਹ ਕਿੱਥੋਂ ਆਏਗਾ, ਉਹਦੇ ਰਿਸੋਰਸਿਸ ਜਿਹੜੇ ਨੇ ਉਹ ਕਿੱਥੋਂ ਆਉਣਗੇ। ਇਹ ਪੰਜਾਬ ਦਾ ਵੋਟਰ ਜਿਹੜਾ ਉਹਨੇ ਸਵਾਲ ਕਰਨਾ, ਜਿੰਨਾ ਚਿਰ ਤੱਕ ਉਹ ਸਵਾਲ ਨਹੀਂ ਕਰੇਗਾ ਉਹਨਾਂ ਚਿਰ ਤੱਕ ਉਹ ਗਰੰਟੀਆਂ ਦੇ ਉੱਤੇ ਉਹਨੂੰ ਲੋਹੇ ਦੇ ਛੋਲੇ ਚਬਾਏ ਜਾਣਗੇ, ਜਿਹੜੇ ਕਿ 5 ਸਾਲ ਆਉਣ ਵਾਲੇ ਟਾਈਮ ਉਹਨਾਂ ਦੇ ਸਿਰਫ ਦੰਦ ਖਰਾਬ ਕਰਨਗੇ, ਨਾ ਕਿ ਉਹਨਾਂ ਦਾ ਕੋਈ ਫਾਇਦਾ ਕਰਨਗੇ। ਅਸੀਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਜੁੜਾਂਗੇ ਔਰ ਗੱਲ ਕਰਾਂਗੇ ਕੈਨੇਡਾ ਦੀ ਕਿ ਕੈਨੇਡਾ ਦੇ ਵਿੱਚ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਈ ਐਸੀ ਹੀ ਤਾਸ਼ ਦਾ ਪੱਤਾ ਜਿਹੜਾ ਆ ਉਹਨੂੰ ਇਸਤੇਮਾਲ ਕਰਨ ਵਾਲੇ ਨੇ ਕਿ ਜਿਹੜੀ ਸਾਨੂੰ ਛੇਤੀ ਪਤਾ ਲੱਗ ਜਾਏਗਾ ਉਹ ਕੀ ਹੈ ਉਹਦੀ ਗੱਲ ਜਿਹੜੀ ਹੈ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਕਰਦੇ
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ ਲੋੜ ਵੀ ਹੈਗੀ ਚੰਗਾ ਏਜੰਟ ਵਧੀਆ ਸਰਵਿਸ ਦਾ ਬੈਸਟ ਰੇਟਸ ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ ਗੱਲ ਕੀ ਆਟੋ ਹੋਮ ਲਾਈਫ ਟਰੈਕਿੰਗ ਫਲੀਟਸ ਐਂਡ ਨਾਨ ਫਲੀਟਸ ਡਿਸੇਬਿਲਿਟੀ ਗਰੁੱਪ ਬੈਨੀਫਿਟਸ ਕਿੱਦਾਂ ਦੀ ਵੀ ਕਵਰੇਜ ਲਵੋ ਆਰਮਰ ਚੇਤੇ ਰੱਖੋ ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼ 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5157
ਚੰਨ ਦੀ ਜਵਾਨੀ ਅਸੀਂ ਧਰਤੀ ਨੂੰ ਟੇਕੀ ਸੀ ਹਾਂ ਚੰਨ ਦੀ ਜਵਾਨੀ ਅਸੀਂ ਧਰਤੀ ਨੂੰ ਟੇਕੀ ਸੀ ਮੋਰਾਂ ਵਾਲਾ ਸੂਟ ਪਾਇਆ ਸੀ ਜਦੋਂ ਪਹਿਲੀ ਵਾਰੀ ਵੇਖੀ ਸੀ
ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਪੰਜਾਬ ਦੇ ਵੋਟਰ ਦੀ ਔਰ ਪੰਜਾਬ ਦਾ ਵੋਟਰ ਜਿਹੜਾ ਉਹਨੂੰ ਕਿਵੇਂ ਹਰ ਇੱਕ ਪਾਰਟੀ ਦਾ ਲੀਡਰ ਜਿਹੜਾ ਆ ਉਹ ਚੌਕੇ ਛਿੱਕੇ ਮਾਰ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਮੀਦ ਕਰਦੇ ਹਾਂ ਕਿ 2022 ਦੇ ਵਿੱਚ ਪੰਜਾਬ ਦਾ ਵੋਟਰ ਜਿਹੜਾ ਆ ਉਹ ਸਮਝਦਾਰੀ ਨਾਲ ਵੋਟ ਪਾਏਗਾ। ਇਹਨਾਂ ਗਰੰਟੀਆਂ ਦੀਆਂ ਝੂਠੀਆਂ ਗਰੰਟੀਆਂ ਜਿਹੜੀਆਂ ਸਾਰੇ ਲੀਡਰ ਦੇਈ ਜਾ ਰਹੇ ਨੇ ਉਹਨਾਂ ਦੇ ਉੱਤੇ ਸਵਾਲ ਕਰੇਗਾ ਔਰ ਸਵਾਲ ਇਹ ਕਰੇਗਾ ਕਿ ਇਹ ਸਾਰਾ ਕੁਛ ਫ੍ਰੀ ਜਿਹੜਾ ਆ ਇਹ ਪੂਰਾ ਕਰਨ ਲਈ ਪੈਸਾ ਕਿੱਥੋਂ ਆਏਗਾ। ਜਿੰਨਾ ਚਿਰ ਤੱਕ ਇਹ ਸਵਾਲ ਵੋਟਰ ਨਹੀਂ ਕਰਦਾ ਉਹਨਾਂ ਚਿਰ ਤੱਕ ਸ਼ਾਇਦ ਫਿਰ ਇਸ ਵਾਰ ਗਲਤ ਚੋਣ ਜਿਹੜੀ ਆ ਹੋਣ ਦੀ ਉਮੀਦ ਹੈ। ਔਰ ਵੇਖਦੇ ਹਾਂ ਕਿ ਅਗਲੇ ਸਾਲ ਫਰਵਰੀ ਦੇ ਵਿੱਚ ਵੋਟਰ ਪੰਜਾਬ ਦਾ ਕਿੰਨਾ ਕੁ ਸਿਆਣੀ ਵੋਟ ਪਾਉਂਦਾ ਕਿਉਂਕਿ ਸਰਕਾਰਾਂ ਦਾ ਕਸੂਰ ਨਹੀਂ ਹੁੰਦਾ ਵੋਟਰਾਂ ਦਾ ਕਸੂਰ ਹੁੰਦਾ। ਇਹ ਇੱਕ ਨੋਨ ਫੈਕਟ ਹੈ ਕਿ ਜੈਸਾ ਵੋਟਰ ਸਰਕਾਰ ਚਾਹੇਗਾ ਵੈਸੀ ਸਰਕਾਰ ਬਣੇਗੀ। ਹੁਣ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਕੋਈ ਡਿਫਰੈਂਟ ਚੀਜ਼ ਨਹੀਂ ਕਰ ਰਹੇ। ਜਿਵੇਂ ਕਿ ਮਸ਼ਹੂਰ ਹੈ ਕਿ ਪੁਲਿਸ ਔਰ ਪੋਲੀਟਿਕਸ ਵਰਲਡ ਦੇ ਵਿੱਚ ਸੇਮ ਹੁੰਦੀ ਹੈ, ਥੋੜ੍ਹਾ ਬਹੁਤ ਹੀ ਫਰਕ ਹੁੰਦਾ। ਸੋ ਇੱਥੇ ਵੀ ਇਸ ਵੇਲੇ ਪੂਰੇ ਸੰਕੇਤ ਐਸੇ ਨਜ਼ਰ ਆ ਰਹੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਨੇ ਉਹ ਆਪਣੀ ਇੱਕ ਵਾਹਵਾ ਜਿਹੜੀ ਉਹਨਾਂ ਨੇ ਪੈਨਡੈਮਿਕ ਵਿੱਚ ਖੱਟੀ ਹੈ ਕੋਵਿਡ ਦੇ ਵਿੱਚ ਫਰੀ ਪੈਸੇ ਦੇ ਕੇ ਸਪੋਰਟ ਦੇ ਕੇ ਫਾਈਨੈਂਸ਼ੀਅਲੀ ਲੋਕਾਂ ਨੂੰ ਫਰੀ ਚੀਜ਼ਾਂ ਦੇ ਕੇ ਜਿਹੜੀ ਉਹਨਾਂ ਨੇ ਇੱਕ ਤਰ੍ਹਾਂ ਦਾ ਵਾਹਵਾ ਜਿਹੜੀ ਆ ਉਹ ਉਹਨਾਂ ਨੂੰ ਮਿਲੀ ਹੈ। ਇੱਕ ਵੇਵ ਚੱਲੀ ਹੈ, ਪੋਜ਼ਿਟਿਵ ਵੇਵ ਹੈ ਲਿਬਰਲ ਲਈ, ਉਹਦਾ ਪੂਰਾ ਫਾਇਦਾ ਲੈਣ ਦੀ ਕੋਸ਼ਿਸ਼ ਕਰਨਗੇ। ਉਹ ਫਾਇਦਾ ਕਿਵੇਂ ਲਿਆ ਜਾਏਗਾ ਸਾਨੂੰ ਸਭ ਨੂੰ ਪਤਾ ਕਿ ਅਕਤੂਬਰ 16 ਅਕਤੂਬਰ 2019 ਨੂੰ ਮਿਨੋਰਿਟੀ ਗੌਰਮੈਂਟ ਜਿਹੜੀ ਆ ਉਹ ਬਣੀ ਔਰ ਇਹਦਾ ਜਿਹੜਾ ਕਾਰਜਕਾਲ ਹੈ ਉਹ 2023 ਤੱਕ 16 ਅਕਤੂਬਰ ਤੋਂ ਪਹਿਲਾਂ ਇਹ ਦੁਬਾਰਾ ਇਲੈਕਸ਼ਨ ਜਿਹੜੀਆਂ ਨੇ ਹੋਣੀਆਂ ਨੇ। ਮਗਰ ਹਰ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਦੋਂ ਮਿਨੋਰਿਟੀ 'ਚ ਹੋਏ ਉਦੋਂ ਜਿਸ ਟਾਈਮ ਸਭ ਤੋਂ ਢੁੱਕਵਾਂ ਟਾਈਮ ਹੋਏ ਉਦੋਂ ਦੁਬਾਰਾ ਇਲੈਕਸ਼ਨ ਕਰਾ ਕੇ ਆਪਣੀ ਮੈਜੋਰਿਟੀ ਬਣਾ ਸਕੇ। ਇਸ ਵੇਲੇ ਬੇਸ਼ੱਕ ਇਲੈਕਸ਼ਨ ਕੈਨੇਡਾ ਦੇ ਕੋਲ ਬਹੁਤ ਸਾਰੇ ਚੈਲੰਜਸ ਨੇ, ਡੈਲਟਾ ਵੇਰੀਐਂਟ ਜਿਹੜਾ ਆ ਉਹਦੇ ਕੇਸ ਵੱਧ ਰਹੇ ਨੇ, ਸਾਨੂੰ ਇਹ ਵੀ ਪਤਾ ਕਿ ਪੋਲ ਵਰਕਰਸ ਜਿਹੜੇ ਨੇ ਅਕਸਰ ਸੀਨੀਅਰ ਸਿਟੀਜ਼ਨ ਹੁੰਦੇ ਨੇ, ਸੀਨੀਅਰ ਲੋਕ ਹੁੰਦੇ ਨੇ, ਪੋਲ ਵਰਕਰ ਵੀ ਜਿਹੜੇ ਨੇ ਇਕੱਠੇ ਕਰਨੇ ਬੜੇ ਮੁਸ਼ਕਲ ਹੋਣਗੇ। ਇਲੈਕਸ਼ਨ ਕੈਨੇਡਾ ਲਈ ਬਹੁਤ ਵੱਡਾ ਟਾਸਕ ਜਿਹੜਾ ਆ ਉਹ ਇਹ ਹੈ ਕਿ ਇਲੈਕਸ਼ਨ ਜਿਹੜੀ ਹੈ ਉਹ ਕਿੱਥੇ ਕਰਾਉਣੀ ਹੈ, ਵੈਨਿਊ ਉਹਦਾ ਕੀ ਹੋਏਗਾ, ਕਿਉਂਕਿ ਮੈਨੀਟੋਬਾ ਵਰਗੀ ਸਰਕਾਰਾਂ ਨੇ, ਉਹਨਾਂ ਦੇ ਪ੍ਰੀਮੀਅਰ ਨੇ ਆਲਰੇਡੀ ਅਨਾਊਂਸ ਕਰਤਾ ਕਿ ਸਕੂਲ ਬਿਲਡਿੰਗ ਜਿਹੜੀਆਂ ਨੇ ਉਹ ਇਲੈਕਸ਼ਨ ਵਾਸਤੇ ਨਹੀਂ ਦਿੱਤੀਆਂ ਜਾਣਗੀਆਂ। ਔਰ ਅਗਰ ਬਾਕੀ ਵੀ ਲੋਕਲ ਸਰਕਾਰਾਂ ਜਿਹੜੀਆਂ ਨੇ ਐਸੀ ਅਨਾਊਂਸਮੈਂਟ ਕਰਦੀਆਂ ਨੇ, ਸੋ ਫਿਰ ਇਲੈਕਸ਼ਨ ਕੈਨੇਡਾ ਕੋ ਕੀ ਚੋਇਸ ਬਚੇਗੀ, ਕੀ ਉਹ ਹੋਟਲ ਦੇ ਵਿੱਚ ਜਿਹੜੀ ਆ ਇਲੈਕਸ਼ਨ ਕਰਾਏਗੀ, ਕੀ ਉਹ ਗੋਲਫ ਕਲੱਬਸ ਦੇ ਵਿੱਚ ਇਲੈਕਸ਼ਨ ਕਰਾਏਗੀ, ਕੀ ਉਹ ਵੇਕੈਂਟ ਪਏ ਰਿਟੇਲ ਪਲਾਜ਼ੇ ਜਿਹੜੇ ਆ ਉੱਥੇ ਇਲੈਕਸ਼ਨ ਕਰਾਏਗੀ, ਔਰ ਅਗਰ ਇਲੈਕਸ਼ਨ ਕਰਾਉਂਦੀ ਵੀ ਹੈ ਤਾਂ ਅਗਰ ਪੋਲ ਵਰਕਰਸ ਉਹਨਾਂ ਨੂੰ ਨਹੀਂ ਮਿਲਦੇ, ਅੱਜ ਦੇ ਮੁਤਾਬਕ ਸਰਵੇ ਦੇ ਮੁਤਾਬਕ ਲੈਸ ਦੈਨ 50% ਪੋਲ ਵਰਕਰਸ ਜਿਹੜੇ ਨੇ ਉਹ ਵਿਲਿੰਗ ਨੇ ਪੋਲ ਡਿਊਟੀ ਵਾਸਤੇ, ਵਲੰਟੀਅਰਸ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੀ ਬਹੁਤ ਘੱਟ ਹੈ। ਐਜ ਸੱਚ 26% ਕੈਨੇਡੀਅਨਸ ਹੀ ਸਿਰਫ ਪੋਲ ਦੇ ਹੱਕ 'ਚ ਨੇ। ਡਾਕਟਰਸ ਜਿਹੜੇ ਨੇ ਉਹ ਕੀ ਐਡਵਾਈਸ ਦੇ ਰਹੇ ਨੇ, ਇਸ ਵੇਲੇ ਅਜੇ ਪੂਰੀ ਵੈਕਸੀਨੇਸ਼ਨ ਜਿਹੜੀ ਆ ਉਹ ਕੈਨੇਡਾ ਵਿੱਚ ਖਤਮ ਨਹੀਂ ਹੋਈ, ਮਗਰ ਕੀ ਇਹਨਾਂ ਚੀਜ਼ਾਂ ਦੇ ਉੱਤੇ ਜਸਟਿਨ ਟਰੂਡੋ ਗੌਰ ਕਰਨਗੇ। ਜਦੋਂ ਵੀ ਇਲੈਕਸ਼ਨ ਅਨਾਊਂਸ ਹੁੰਦੀ ਹੈ ਮਿਨੀਮਮ 36 ਦਿਨ ਅਤੇ ਮੈਕਸੀਮਮ 50 ਦਿਨ ਜਿਹੜੇ ਨੇ ਉਹ ਕੈਂਪੇਨ ਲਈ ਦਿੱਤੇ ਜਾਂਦੇ ਨੇ। ਇਲੈਕਸ਼ਨ ਕੈਨੇਡਾ ਦੀ ਇਹ ਡਿਮਾਂਡ ਹੈ ਕਿ ਉਹਨਾਂ ਨੂੰ ਐਕਸਟਰਾ ਟਾਈਮ ਚਾਹੀਦਾ, ਕਿਉਂਕਿ ਜਿਵੇਂ 2019 ਦੇ ਵਿੱਚ 50,000 ਮੇਲ ਇਨ ਵੋਟਿੰਗ ਜਿਹੜੀ ਸੀਗੀ ਹੋਈ ਸੀਗੀ, ਜਿਹਨੂੰ ਆਪਾਂ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਜਿਹੜਾ ਆਪਾਂ ਆਪਣੇ ਮੇਲ ਬੈਲਟ ਦੇ ਥਰੂ ਕਰਦੇ ਹਾਂ ਉਹਦੀ ਲੋੜ ਪਈ ਸੀਗੀ, ਇਸ ਵੇਲੇ ਉਹ ਜਿਹੜੀ ਰਿਕੁਆਇਰਮੈਂਟ ਹੈ ਉਹ 5 ਮਿਲੀਅਨ ਹੈ। ਸੋ 50,000 ਤੋਂ 5 ਮਿਲੀਅਨ ਜਿਹੜਾ ਉਹਦੀ ਫਿਗਰ ਜਾ ਚੁੱਕੀ ਹੈ ਬੈਲਟ ਮੇਲਿੰਗ ਵੋਟਿੰਗ ਦੇ ਵਿੱਚ। ਇਹਦੇ ਨਾਲ ਕਿੰਨਾ ਐਕਸਟਰਾ ਖਰਚਾ ਜਿਹੜਾ ਆ ਉਹ ਕੈਨੇਡਾ ਦੇ ਉੱਤੇ ਪਏਗਾ, ਇਸ ਇਲੈਕਸ਼ਨ ਨੂੰ ਪ੍ਰੀਮੈਚਿਓਰ ਕਰਾਉਣ ਵਿੱਚ ਕਿੰਨਾ ਖਰਚਾ ਜਿਹੜਾ ਆ ਸਰਕਾਰ ਝੱਲੇਗੀ, ਉਹ ਟੈਕਸਪੇਅਰ ਦੇ ਉੱਤੇ ਹੋਰ ਖਰਚਾ ਜਿਹੜਾ ਉਹ ਪਏਗਾ। ਸਿਹਤ ਦੇ ਉੱਤੇ ਪੋਲ ਵਰਕਰ ਦੀ ਜਿਹੜਾ ਰਿਸਕ ਹੈ ਉਹਦੇ ਉੱਤੇ, ਇਹ ਸਾਰੀਆਂ ਚੀਜ਼ਾਂ ਉੱਤੇ ਕੀ ਅਸਰ ਹੋਏਗਾ, ਕੀ ਸਰਕਾਰ ਦੇ ਉੱਤੇ ਇਹ ਅਸਰ ਹੋਣ ਵਾਲਾ ਕਿ ਉਹ ਅਨਾਊਂਸਮੈਂਟ ਨਾ ਕਰੇ, ਚਾਂਸਿਸ ਜਿਹੜੇ ਨੇ ਬਹੁਤ ਘੱਟ ਨੇ। ਇਸ ਵੇਲੇ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਮਿਡ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਿਵੇਂ ਦੇ ਸੰਕੇਤ ਆ ਰਹੇ ਨੇ, ਉਹ ਕਦੀ ਵੀ ਗਵਰਨਰ ਜਨਰਲ ਨੂੰ ਕਹਿ ਕੇ ਇਲੈਕਸ਼ਨ ਕਾਲ ਕਰਾ ਸਕਦੇ ਨੇ। ਔਰ ਅਗਰ ਇਲੈਕਸ਼ਨ ਕਾਲ ਹੁੰਦੀ ਹੈ ਔਰ ਮਿਨੀਮਮ 36 ਦਿਨ ਔਰ ਮੈਕਸੀਮਮ 50 ਡੇਜ਼ ਵਾਲਾ ਕਲੋਜ਼ ਜਿਹੜਾ ਕੈਂਪੇਨ ਦਾ ਚੱਲਦਾ, ਅਤੇ ਕੈਨੇਡਾ ਫੈਡਰਲ ਇਲੈਕਸ਼ਨ ਜਿਹੜੀ ਆ ਉਹ ਸਪਟੈਂਬਰ ਐਂਡ ਜਾਂ ਅਰਲੀ ਅਕਤੂਬਰ ਦੇ ਵਿੱਚ ਵੇਖਣ ਨੂੰ ਜਾਏਗਾ। ਦੋਨਾਂ ਹੀ ਟਾਈਮਾਂ ਦੇ ਵਿੱਚ ਸਕੂਲ ਜਿਹੜੇ ਨੇ, ਯੂਨੀਵਰਸਿਟੀਜ਼ ਜਿਹੜੀਆਂ ਨੇ, ਨੋਰਮਲ ਲਾਈਫ ਜਿਹੜੀ ਹੈ ਉਹ ਵਾਪਸ ਚੱਲ ਪਈ ਹੋਏਗੀ। ਉਸ ਟਾਈਮ ਅਸੀਂ ਕਿਹੜੀ ਸਟੇਜ ਦੇ ਵਿੱਚ ਹੋਵਾਂਗੇ ਕੋਵਿਡ ਦੇ ਵੈਕਸੀਨੇਸ਼ਨ ਦੇ ਉੱਤੇ, ਔਰ ਨਾਲ ਜਿਹੜੇ ਇਸ ਵੇਲੇ ਰਿਸਟ੍ਰਿਕਸ਼ਨਸ ਖੁੱਲ੍ਹ ਰਹੀਆਂ ਨੇ, ਇਹ ਉਸ ਟਾਈਮ ਦੇ ਕੇਸਿਸ ਦੱਸਣਗੇ। ਮਗਰ ਇਸ ਵੇਲੇ ਪੂਰੀ ਉਮੀਦ ਹੈ ਕਿ ਲਿਬਰਲ ਸਰਕਾਰ ਜਿਹੜੀ ਆ ਉਹ ਇਸ ਚੀਜ਼ ਦਾ ਪੂਰਾ ਫਾਇਦਾ ਜਿਹੜਾ ਉਹਨਾਂ ਨੂੰ ਇਸ ਵੇਲੇ ਮਿਲ ਰਿਹਾ ਉਹਦਾ ਫਾਇਦਾ ਲਏਗੀ ਔਰ ਮੈਜੋਰਿਟੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਸਾਨੂੰ ਸਭ ਨੂੰ ਪਤਾ ਕਿ ਕੰਜ਼ਰਵੇਟਿਵ ਦੇ ਜਿਹੜੇ ਨਵੇਂ ਲੀਡਰ ਨੇ ਐਰਨ ਨਟੋਲ, ਉਹਨਾਂ ਦੀ ਪਾਪੂਲੈਰਿਟੀ ਇਸ ਵੇਲੇ ਜਿਹੜੀ ਆ ਈਵਨ ਜਗਮੀਤ ਸਿੰਘ NDP ਲੀਡਰ ਨਾਲੋਂ ਵੀ ਘੱਟ ਹੈ। ਬਹੁਤ ਸਾਰੇ ਕੈਨੇਡੀਅਨ ਜਿਹੜੇ ਨੇ ਉਹ ਜੇ ਉਹਨਾਂ ਦੋਨਾਂ 'ਚੋਂ ਜਗਮੀਤ ਸਿੰਘ ਨੂੰ ਇੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਵੇਖਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੀ ਪਾਪੂਲੈਰਿਟੀ ਹੈ, ਲੋਕਾਂ ਦੇ ਨਾਂ ਉਹਨਾਂ ਦਾ ਮੂੰਹ ਦੇ ਉੱਤੇ ਨਾਂ ਚੜਿਆ ਹੋਇਆ। ਕੰਜ਼ਰਵੇਟਿਵ ਨੂੰ ਇਹ ਜਿਹੜਾ ਨੁਕਸਾਨ ਹੈ, ਕਿਉਂਕਿ ਨਵਾਂ ਲੀਡਰ ਹੈ, ਅਜੇ ਕੋਵਿਡ ਕਾਰਨ ਜ਼ਿਆਦਾ ਮੀਟਿੰਗ ਨਹੀਂ ਹੋ ਸਕੀਆਂ, ਪਬਲਿਕ ਜਿਹੜੀ ਹੈ ਉਹਨਾਂ ਨੂੰ ਉਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਔਰ ਸਾਨੂੰ ਇਹ ਪਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਵੀ ਪਾਰਟੀ ਲੀਡਰ ਹੈ ਉਹਦੀ ਬੜੀ ਮਹੱਤਤਾ ਹੈ, ਇਸ ਕਾਰਨ ਇਹ ਨੁਕਸਾਨ ਜਿਹੜਾ ਹੈ ਇਸ ਵੇਲੇ ਕੰਜ਼ਰਵੇਟਿਵ ਨੂੰ ਹੈ, ਔਰ ਇਹਦਾ ਡਿਸਐਡਵਾਂਟੇਜ ਹੈ, ਔਰ ਉਹਦਾ ਐਡਵਾਂਟੇਜ ਜਿਹੜਾ ਹੈ ਉਹ ਲਿਬਰਲ ਸਰਕਾਰ ਲੈਣਾ ਚਾਹੇਗੀ। ਸਾਨੂੰ ਸਭ ਨੂੰ ਪਤਾ ਹੈ ਕਿ NDP ਜਿਹੜੀ ਆ ਉਹ ਫੰਡਸ ਲਈ ਜੱਦੋਜਹਿਦ ਕਰ ਰਹੀ ਹੈ, ਉਹਨਾਂ ਨੂੰ ਫੰਡ ਰੇਜ਼ਿੰਗ ਜਿਹੜੀ ਆ ਉਹਦੀ ਲੋੜ ਹੈ, ਇਲੈਕਸ਼ਨ ਵਿੱਚ ਬਹੁਤ ਜ਼ਿਆਦਾ ਪੈਸਾ ਜਿਹੜਾ ਲੱਗਦਾ ਉਹਦੇ ਵਾਸਤੇ ਫੰਡ ਚਾਹੀਦੇ ਹੁੰਦੇ ਨੇ। NDP ਕੋਲ ਡਿਸਐਡਵਾਂਟੇਜ ਇਹ ਹੈ ਕਿ ਉਹ ਪ੍ਰੋਪਰ ਇਲੈਕਸ਼ਨ ਲਈ ਫਾਈਨੈਂਸ਼ਲੀ ਸਟਰੋਂਗ ਹੈ, ਕੇਪੇਬਲ ਹੈ, ਉਹਦੇ ਉੱਤੇ ਵੀ ਸਵਾਲ ਹੈ, ਗ੍ਰੀਨ ਪਾਰਟੀ ਜਿਹੜੀ ਆ ਉਹ ਕਿੰਨਾ ਕੁ ਨੁਕਸਾਨ ਦੇ ਸਕਦੀ ਹੈ ਉਹਦੇ ਉੱਤੇ ਵੀ ਸਵਾਲ ਹੈ। ਬਲੌਕ ਕਿਊਬੈਕ ਜਿਹੜਾ ਆ ਉਹ ਕਿਵੇਂ ਪਰਫੋਰਮ ਕਰੇਗਾ, ਉਹਦਾ NDP ਜਾਂ ਕੰਜ਼ਰਵੇਟਿਵ ਨੂੰ ਕੋਈ ਫਾਇਦਾ ਨੁਕਸਾਨ ਹੋਏਗਾ, ਇਹਦੇ ਬਾਰੇ ਜਿਹੜੀ ਸਾਰੀ ਕੈਲਕੂਲੇਸ਼ਨ ਜਿਹੜੀ ਆ ਇਹ ਦੱਸਦੀ ਹੈ ਕਿ ਅੱਜ ਦੇ ਦਿਨ ਦੇ ਵਿੱਚ ਅਗਰ ਇਲੈਕਸ਼ਨ ਜਿਹੜੀ ਆ ਕਾਲ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਸਟਰੋਂਗ ਚਾਂਸਿਸ ਨੇ ਕਿ ਲਿਬਰਲ ਪਾਰਟੀ ਜਿਹੜੀ ਆ ਉਹ ਮੈਜੋਰਿਟੀ ਦੇ ਵਿੱਚ ਆ ਸਕੇ। ਸੋ ਇਸ ਕਰਕੇ ਕੈਨੇਡਾ ਦੇ ਵਿੱਚ ਸਰਗਰਮੀ ਜਿਹੜੀ ਆ ਕਿਸੇ ਵੀ ਟਾਈਮ ਜਿਹੜੀ ਆ ਉਹ ਅਗਸਤ ਮਿਡ ਤੋਂ ਸ਼ੁਰੂ ਹੋ ਸਕਦੀ ਹੈ ਅਗਲੇ 1 ਤੋਂ 2 ਹਫ਼ਤੇ ਦੇ ਵਿੱਚ। ਨੋਮੀਨੇਸ਼ਨ ਜਿਹੜੀਆਂ ਨੇ ਆਲਮੋਸਟ ਸਾਰੀਆਂ ਖਤਮ ਹੋ ਚੁੱਕੀਆਂ ਨੇ, ਸਾਨੂੰ ਇਹ ਸਾਰਾ ਪਤਾ ਹੈ। ਸੋ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਪੋਲੀਟੀਕਲ ਲੈਵਲ ਦੇ ਉੱਤੇ ਜਿਹੜੀ ਆ ਕੈਨੇਡਾ ਇੱਕ ਨਵਾਂ ਸੀਨ ਵੇਖੇਗਾ। ਦੋ ਕੈਨੇਡੀਅਨਸ ਅਜੇ ਜਿਹੜੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਲੈਕਸ਼ਨ ਨਹੀਂ ਆਈ, ਮਗਰ ਇਲੈਕਸ਼ਨ ਜਿਹੜੀ ਆ ਉਹ ਡੈਫੀਨੇਟਲੀ ਫਾਲ ਦੇ ਵਿੱਚ ਹੋਣ ਜਾ ਰਹੀ ਹੈ। ਨਾਲ ਹੀ ਇੱਥੇ ਅਸੀਂ ਇਹ ਗੱਲ ਜ਼ਰੂਰ ਕਹੀਏ ਕਿ ਇਸ ਵੇਲੇ ਜਿੱਥੋਂ ਤੱਕ GTA ਦਾ ਸਵਾਲ ਹੈ, ਜਿੱਥੋਂ ਤੱਕ ਬ੍ਰੈਂਪਟਨ ਦੀ ਗੱਲ ਕਰੀਏ, ਤਾਂ ਉਮੀਦ ਹੈ ਕਿ ਬ੍ਰੈਂਪਟਨ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸੀਟਾਂ ਨੇ ਉਹ ਲਿਬਰਲ ਜਿਹੜੀ ਆ ਉਹ ਜਿੱਤ ਸਕਦੀ ਹੈ, ਕਿਉਂਕਿ ਇਸ ਵੇਲੇ ਸਟਰੋਂਗ ਕੈਂਡੀਡੇਟ ਜਿਹੜੇ ਨੇ ਦੂਸਰੀਆਂ ਪਾਰਟੀਆਂ ਦੇ ਉਹ ਨਹੀਂ ਨੇ। ਉਹਨਾਂ ਕੋਲ ਡਿਸਐਡਵਾਂਟੇਜ ਹੈ ਕਿ ਉਹ ਜਾ ਕੇ ਡੋਰ ਟੂ ਡੋਰ ਨੋਕਿੰਗ ਜਿਹੜੀ ਆ ਨਹੀਂ ਕਰ ਸਕਦੇ। ਇਸ ਕਾਰਨ ਚਾਂਸਿਸ ਨੇ ਕਿ ਬ੍ਰੈਂਪਟਨ ਦੇ ਵਿੱਚ ਵੀ ਸਾਰੀਆਂ ਸੀਟਸ ਜਿਹੜੀਆਂ ਨੇ ਉਹ ਲਿਬਰਲ ਜਿਹੜੀ ਆ ਜਿੱਤ ਸਕਦੀ ਹੈ। ਇਸ ਵੇਲੇ ਦੇ ਹਾਲਾਤ ਜਿਹੜੇ ਨੇ ਇਹ ਨੇ, ਔਰ ਉਮੀਦ ਕਰਦੇ ਹਾਂ ਕਿ ਕੈਨੇਡਾ ਦਾ ਵੋਟਰ ਜਿਹੜਾ ਆ ਉਹ ਵੀ ਇਕੋਨਮੀ ਜਿਹੜੀ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ, ਨਾ ਕਿ ਫ੍ਰੀ ਬੀਜ਼ ਕੀ ਸਾਨੂੰ ਮਿਲੀਆਂ ਨੇ ਉਹਦੇ ਉੱਤੇ ਡਿਸੀਜਨ ਬਣਾਏ, ਔਰ ਇਹਦੇ ਵਿੱਚ ਹੀ ਸਾਡਾ ਸਾਰਿਆਂ ਦਾ ਫਾਇਦਾ ਹੈ, ਤਾਂ ਕਿ ਸਾਡਾ ਜਿਹੜਾ ਬਜਟ ਡੈਫੀਸ਼ਿਟ ਹੈ ਜੋ ਸਾਡੇ ਇਕਨੋਮਿਕ ਤੌਰ 'ਤੇ ਕੋਵਿਡ ਦਾ ਅਸਰ ਹੋਣਾ ਉਹ ਸਾਡੇ ਬਿਜ਼ਨਸ ਦੇ ਉੱਤੇ ਅਤੇ ਪਰਸਨਲ ਲਾਈਫ ਵਿੱਚ ਨਾ ਹੋਏ। ਇਸੇ ਉਮੀਦ ਦੇ ਨਾਲ ਕਿ ਅਗਲੇ ਐਤਵਾਰ ਫਿਰ ਨਿਊਜ਼ ਅਨੈਲਿਸਿਸ ਦੇ ਨਾਲ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਜੁੜੇ ਰਹੋ ਰੇਡੀਓ ਜ਼ਿੰਦਾਬਾਦ ਦੇ ਨਾਲ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada. That's www.simpli.com/newtocanada.
ਅੰਟਾਰੀਓ ਭਰ ਵਿੱਚ ਲੱਖਾਂ ਲੋਕਾਂ ਦੇ COVID-19 ਦੇ ਵੈਕਸੀਨ ਲੱਗ ਚੁੱਕੇ ਹਨ। ਹੈਲਥ ਕੈਨੇਡਾ ਵੱਲੋਂ ਪ੍ਰਵਾਨਿਤ ਵੈਕਸੀਨ ਹਸਪਤਾਲਾਂ, ਡਾਕਟਰਾਂ ਦੇ ਦਫ਼ਤਰਾਂ, ਫਾਰਮੇਸੀਆਂ ਅਤੇ ਵੈਕਸੀਨ ਲਾਉਣ ਵਾਲੀਆਂ ਜਨਤਕ ਥਾਵਾਂ ਤੇ ਉਪਲਬਧ ਹੈ। ਆਪਣਾ ਯੋਗਦਾਨ ਪਾਓ, ਆਪਣਾ ਵੈਕਸੀਨ ਲਗਵਾਓ। ontario.ca/book ਵੈਕਸੀਨ ਤੇ ਜਾਓ ਜਾਂ 300 ਬੋਲੀਆਂ ਵਿੱਚ ਸਹਾਇਤਾ ਲਈ 1-888-999-6488 ਤੇ ਕਾਲ ਕਰੋ। ਇਸ ਦੀ ਅਦਾਇਗੀ ਅੰਟਾਰੀਓ ਸਰਕਾਰ ਵੱਲੋਂ ਕੀਤੀ ਗਈ।
एक दफा फिर से आ गई लीजा कॉस्मेटिक्स की वेयर हाउस सेल, यानी क्वालिटी प्रोडक्ट्स और डिस्काउंट्स का जबरदस्त मेल, जहां आपको मिलेंगे परफ्यूम्स, कॉस्मेटिक्स, स्किन केयर, डिजाइनर सनग्लासेस, डिजाइनर पर्सेस, चॉकलेट्स और बहुत कुछ। आपको मिलेगा 80% तक डिस्काउंट। तो आइए, एट 135 कॉमर्स वैली ड्राइव ईस्ट मार्कम में सेल स्टार्ट हो रही है July 31st से August 17th तक। ज्यादा डिटेल्स के लिए विजिट कीजिए leezacosmetics.com.
For fast, affordable, reliable and unlimited internet is starting from $39.99 for your business or home. Contact gorog.ca at gorog.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorog.ca. That's gorogue.ca. Or call 647-273-3291 to place your order today.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS lawyers ਨੂੰ ਕਾਲ